ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ ਬੈਰਾੜੀ ਰਾਗ ਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੀ ਰਾਗ ਮੰਨਦੇ ਨੇ। ਇਹਦੇ ਚ ਕੁੱਲ ਟੋਟਲ ਸਾਰੇ ਰਾਗ ਦੇ ਚ ਸੱਤ ਹੀ ਸ਼ਬਦ ਨੇ। ਇੰਜ ਕਹਿ ਲਓ ਇਸ ਰਾਗ ਦੇ ਚ ਬਹੁਤ ਥੋੜੀ ਬਾਣੀ ਹੈ। ਇਨ੍ਹਾਂ ਸੱਤ ਸ਼ਬਦਾਂ ਦੇ ਚੋਂ ਛੇ ਸ਼ਬਦ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਨੇ, ਇੱਕ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ। ਕੁੱਲ ਟੋਟਲ ਰਾਗ ਸੱਤ ਸ਼ਬਦਾਂ ਦੇ। ਅੱਜ ਦਾ ਇਹ ਜੋ ਮਹਾਨ ਵਾਕ ਹੈ ਇਹਦੇ ਚ ਪ੍ਰੇਰਣਾ ਕਰ ਰਹੇ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਹੇ ਮਨ ਜੋ ਇਸ ਰਸਨਾ ਨਾਲ ਕਥਨ ਨਹੀਂ ਹੋ ਸਕਦਾ ਅਖਤ ਹੈ ਉਹਨੂੰ ਸੁਣ। ਜਦ ਜ਼ਬਾਨ ਨਾਲ ਬਿਆਨ ਹੀ ਨਹੀਂ ਹੋ ਸਕਦਾ ਸੁਣ ਮਨ ਅਖਤ ਜੋ ਇਸ ਰਸਨਾ ਨਾਲ ਕਥਨ ਨਹੀਂ ਹੋ ਸਕਦਾ ਉਹਨੂੰ ਸੁਣ। ਇਨ੍ਹਾਂ ਇੰਦਰੀਆਂ ਦੇ ਦੁਆਰ ਬਾਹਰ ਦੀ ਤਰਫ ਖੁੱਲਦੇ ਨੇ, ਅੱਖਾਂ ਦੇ ਰਾਹੀਂ ਦ੍ਰਿਸ਼ਟੀ ਬਾਹਰ ਜਾਂਦੀ ਹੈ ਔਰ ਇਹ ਸਾਰੇ ਦੇ ਸਾਰੇ ਦੁਆਰ ਬਾਹਰ ਦੀ ਤਰਫ ਖੁੱਲਦੇ ਨੇ। ਇਹ ਇੰਦਰੀਆਂ ਜੋ ਕੁਝ ਵੀ ਪ੍ਰਾਪਤ ਕਰਦੀਆਂ ਨੇ ਬਾਹਰੋਂ ਪ੍ਰਾਪਤ ਕਰਦੀਆਂ ਨੇ, ਕੋਈ ਗੀਤ ਸੰਗੀਤ ਜਾਂ ਗੱਲਬਾਤ ਕੰਨ ਸੁਣਦੇ ਨੇ ਬਾਹਰੋਂ ਸੁਣਦੇ ਨੇ, ਕੋਈ ਰੰਗ ਰੂਪ ਵੇਖਦੀਆਂ ਨੇ ਅੱਖਾਂ ਬਾਹਰੋਂ ਵੇਖਦੀਆਂ ਨੇ, ਕੋਈ ਗੰਧ ਸੁਗੰਧ ਨਾਸਕਾ ਸੁੰਘਦੀ ਏ ਬਾਹਰੋਂ ਸੁੰਘਦੀ ਏ, ਕੋਈ ਠੰਡਾ ਗਰਮ ਕੋਮਲ ਸਪਰਸ਼ ਕਰਦਾ ਕਿ ਖਲੜੀ ਸਕਿਨ ਸਪਰਸ਼ ਕਰਦੀ ਏ ਹੱਥ ਸਪਰਸ਼ ਕਰਦੇ ਨੇ ਬਾਹਰ ਨਾ ਹੀ। ਬਾਹਰ ਟੋਲੇ ਸੋ ਭਰਮ ਬੁਲਾਈ ਉਹ ਭਰਮ ਦੇ ਚ ਨਹੀਂ ਹੈ ਜੋ ਬਾਹਰ ਇੰਦਰੀਆਂ ਦਾ ਰਸ ਲੱਭਦਾ ਹੈ ਠੀਕ ਹੈ ਉਹ ਭਰਮ ਦੇ ਚ ਨਹੀਂ ਹੈ ਕਿਉਂਕਿ ਇੰਦਰੀਆਂ ਦਾ ਹੈ ਹੀ ਸਾਰਾ ਰਸ ਬਾਹਰ ਉਹ ਭਰਮ ਦੇ ਚ ਨਹੀਂ ਹੈ ਪਰ ਇਨ੍ਹਾਂ ਹੀ ਇੰਦਰੀਆਂ ਦੇ ਰਾਹੀਂ ਬਾਹਰੋਂ ਕੋਈ ਆਤਮਕ ਰਸ ਲੱਭਣਾ ਚਾਹੇ ਫਿਰ ਮਹਾਰਾਜ ਕਹਿੰਦੇ ਨੇ ਪ੍ਰਾਂਤੀ ਚ ਇਹ ਭਰਮ ਦੇ ਚ ਇਹ ਭੁਲੇਖੇ ਦੇ ਚ ਜਿਤਨਾ ਸੌਖੇ ਤੇ ਸਰਲ ਸ਼ਬਦਾਂ ਦੇ ਚ ਇਹ ਅੱਜ ਦਾ ਮਹਾਂਵਾਕ ਹੈ ਜਿਤਨਾ ਸਰਲ ਸ਼ਬਦਾਂ ਦੇ ਚ ਉਤਨਾ ਹੀ ਕਠਿਨ ਹੈ ਸਮਝਣ ਦੇ ਚ ਉਤਨਾ ਹੀ ਕਠਿਨ ਹੈ ਸਮਝਾਉਣ ਦੇ। ਇੰਦਰੀਆਂ ਨੂੰ ਜੋ ਕੁਝ ਵੀ ਪ੍ਰਾਪਤ ਹੁੰਦਾ ਹੈ ਬਾਹਰੋਂ ਪ੍ਰਾਪਤ ਹੁੰਦਾ ਫਿਰ ਗੁਰਬਾਣੀ ਕਹਿੰਦੀ ਏ ਅਗਮ ਅਗੋਚਰ ਉਹ ਇਨ੍ਹਾਂ ਇੰਦਰੀਆਂ ਦਾ ਰਸ ਨਹੀਂ ਹੈ ਇੰਦਰੀਆਂ ਉਸ ਤੱਕ ਪਹੁੰਚਦੀਆਂ ਹੀ ਨਹੀਂ ਨਾ ਕੰਨ ਪਹੁੰਚਦੇ ਨੇ ਨਾ ਰਸਨਾ ਪਹੁੰਚਦੀ ਏ ਰਸਨਾ ਨੂੰ ਵੀ ਜਿਹੜਾ ਸਵਾਦ ਚਾਹੀਦਾ ਪਦਾਰਥ ਤੇ ਬਾਹਰੋਂ ਚਾਹੀਦਾ ਖੱਟਾ ਰਸ ਆਇਆ ਮਿੱਠਾ ਰਸ ਆਇਆ ਸਲੂਣਾ ਆਇਆ ਕਸੈਲਾ ਆਇਆ ਕਰਕਰਾ ਆਇਆ ਕੌੜਾ ਆਇਆ ਕਿਉਂਕਿ ਮਿਰਚਾਂ ਵੀ ਇੱਕ ਰਸ ਨੇ ਕੁੜੱਤਨ ਵੀ ਇੱਕ ਰਸ ਹੈ ਨਮਕ ਵੀ ਠੀਕ ਹੋਵੇ ਸਾਰੇ ਮਸਾਲੇ ਠੀਕ ਹੋਣ ਪਰ ਮਿਰਚਾਂ ਨਹੀਂ ਨੇ ਤੋ ਅਗਲੇ ਕਹਿ ਦਿੰਦੇ ਨੇ ਸਬਜ਼ੀ ਫਿੱਕੀ ਹੈ ਦਾਲ ਤੇ ਫਿੱਕੀ ਹੈ ਕਾਰਨ ਮਿਰਚਾਂ ਨਹੀਂ। ਇਹ ਜੋ ਛੇ ਰਸ ਜ਼ਬਾਨ ਮਾਣਦੀ ਏ ਬਾਹਰੋਂ ਮਾਣਦੀ ਏ ਇੰਦਰੀਆਂ ਦੇ ਸਾਰੇ ਰਸ ਬਾਹਰੋਂ ਨੇ ਆਤਮਾ ਦਾ ਰਸ ਬਾਹਰੋਂ ਨਹੀਂ ਹੈ ਇਸ ਵਾਸਤੇ ਇੰਦਰੀਆਂ ਦਾ ਰਸ ਹੈ ਹੀ ਨਹੀਂ। ਮਾਫ ਕਰ ਦੇਣਾ ਫਿਰ ਜੋ ਅਸੀਂ ਇਹ ਕੰਨਾਂ ਨਾਲ ਸੁਣ ਰਹੇ ਹਾਂ ਇਹ ਪਰਮਾਤਮਾ ਦੀ ਕਥਾ ਨਹੀਂ ਹੈ ਇਹ ਜੋ ਕੰਨਾਂ ਨਾਲ ਕੀਰਤਨ ਸੁਣ ਰਿਹਾ ਇਹ ਪ੍ਰਭੂ ਦਾ ਕੀਰਤਨ ਨਹੀਂ ਹੈ, ਕਿਉਂਕਿ ਸਾਹਿਬ ਕਹਿੰਦੇ ਨੇ ਸੁਣੋ ਮਨ ਅਕਤ, ਜੋ ਕਥਨ ਨਹੀਂ ਹੋ ਸਕਦਾ ਉਹਨੂੰ ਸੁਣ। ਜਿਸ ਨੂੰ ਇਹ ਰਸਨਾ ਗਾਇਨ ਨਹੀਂ ਕਰ ਸਕਦੀ ਉਹਨੂੰ ਸੁਣ, ਜਿਹਦੀ ਵਿਆਖਿਆ ਇਹ ਰਸਨਾ ਨਹੀਂ ਕਰ ਸਕਦੀ ਉਹਨੂੰ ਸੁਣ। ਉਹ ਰਸਨਾ ਦੇ ਕਥਨ ਕਰਨ ਦਾ ਵਿਸ਼ਾ ਹੀ ਨਹੀਂ। ਕੀਰਤਨ ਕਰੋਗੇ ਜ਼ਬਾਨ ਚਾਹੀਦੀ ਹੈ, ਗੁੰਗਾ ਮਨੁੱਖ ਤੇ ਕੀਰਤਨ ਨਹੀਂ ਨਾ ਕਰ ਸਕਦਾ। ਕਥਾ ਕਰਨੀ ਹੈ ਰਸਨਾ ਚਾਹੀਦੀ ਹੈ, ਪਾਠ ਕਰਨਾ ਹੈ ਰਸਨਾ ਚਾਹੀਦੀ ਹੈ, ਤੇ ਕੰਨ ਜੋ ਕੁਝ ਵੀ ਸੁਣਨਗੇ ਉਹ ਕਿਸੇ ਦੀ ਰਸਨਾ ਦਾ ਜਾਂ ਆਪਣੀ ਰਸਨਾ ਦਾ ਬੋਲਿਆ ਹੋਇਆ ਸੁਣਨਗੇ, ਹੋਰ ਕਿੱਥੋਂ ਸੁਣਨਗੇ। ਪਰ ਸੁਣ ਮਨ ਅਕਤ, ਜਿਹਨੂੰ ਇਹ ਜ਼ਬਾਨ ਕਥਨ ਕਰ ਹੀ ਨਹੀਂ ਸਕਦੀ ਉਹਨੂੰ ਸੁਣ। ਮੈਂ ਫਿਰ ਅਰਜ਼ ਕਰਾਂ, ਇਸ ਪੰਕਤੀ ਨੂੰ ਇਤਨਾ ਸੌਖਾ ਸੁਣੋ ਜਿਹਨੂੰ ਜ਼ਬਾਨ ਬਿਆਨ ਹੀ ਨਹੀਂ ਕਰ ਸਕਦੀ। ਇਕਦਮ ਮਨ ਦੇ ਖਿਆਲ ਆਇਆ ਜਿਹਨੂੰ ਜ਼ਬਾਨ ਬਿਆਨ ਹੀ ਨਹੀਂ ਕਰ ਸਕਦੀ। ਅੱਜ ਤੱਕ ਤੇ ਜੋ ਕੁਝ ਅਸੀਂ ਸੁਣਦੇ ਹਾਂ ਹੋਈ ਜੋ ਰਸਨਾ ਬਿਆਨ ਕਰਦੀ ਹੈ, ਕੀਰਤਨ ਕਰਦੀ ਹੈ ਰਸਨਾ, ਕਥਾ ਕਰਦੀ ਹੈ ਰਸਨਾ, ਪਾਠ ਕਰਦਾ ਹੈ ਇਹ ਰਸਨਾ। ਹੁਣ ਜ਼ਬਾਨ ਪਾਠ ਕਰ ਰਹੀ ਹੈ ਸੁਣੀਏ, ਭਾਵੇਂ ਕੋਈ ਪਾਠ ਕਰ ਰਿਹਾ ਸੁਣਿਆ, ਪਰ ਕਰਦਾ ਤੇ ਰਸਨਾ ਨਾਲ ਪਿਆ। ਪਰ ਮਹਾਰਾਜ ਕਹਿੰਦੇ ਨਹੀਂ, ਉਹਨੂੰ ਸੁਣ ਜਿਹਨੂੰ ਜ਼ਬਾਨ ਬਿਆਨ ਕਰ ਹੀ ਨਹੀਂ ਸਕਦੀ, ਇਹ ਰਸਨਾ ਕੀਰਤਨ ਨਹੀਂ ਕਰ ਸਕਦੀ। ਸਿਰਫ ਇਤਨਾ ਹੀ ਨਹੀਂ, ਇਹ ਕੰਨ ਸੁਣ ਵੀ ਨਹੀਂ ਸਕਦੇ। ਸਿਰਫ ਇਤਨਾ ਹੀ ਨਹੀਂ, ਇਹ ਅੱਖਾਂ ਵੇਖ ਵੀ ਨਹੀਂ ਸਕਦੀ। ਔਰ ਸਿਰਫ ਇਤਨਾ ਹੀ ਨਹੀਂ, ਇਹ ਨਾਸਕਾ ਸੂੰਘ ਵੀ ਨਹੀਂ ਸਕਦੀ, ਇਹ ਹੱਥ ਪਕੜ ਵੀ ਨਹੀਂ ਸਕਦਾ, ਸਪਰਸ਼ ਵੀ ਨਹੀਂ ਕਰ ਸਕਦੇ। ਸਾਫ਼ ਕਹਿ ਦਿੱਤਾ ਹੈ, ਅੱਖੀ ਬਾਜੋਂ ਵੇਖਣਾ, ਉਹ ਵੇਖ ਜੋ ਇਹਨਾਂ ਅੱਖਾਂ ਤੋਂ ਬਿਨਾਂ ਵੇਖਿਆ ਜਾਂਦਾ ਹੈ। ਬਿਨ ਕੰਨਾ ਸੁਣਨਾ, ਉਸ ਨੂੰ ਸੁਣ ਜੋ ਇਹਨਾਂ ਕੰਨਾਂ ਤੋਂ ਬਿਨਾਂ ਸੁਣਿਆ ਜਾਂਦਾ ਹੈ। ਪਹਿਰਾਂ ਬਾਜੋਂ ਚੱਲਣਾ, ਬਿਨ ਹੱਥਾਂ ਕਰਨਾ, ਇਨ੍ਹਾਂ ਹੱਥਾਂ ਤੋਂ ਬਿਨਾਂ ਜੋ ਸੇਵਾ ਕਰੀਦੀ ਏ ਉਹ ਕਰ, ਇਨ੍ਹਾਂ ਪੈਰਾਂ ਤੋਂ ਬਿਨਾਂ ਜਿਹੜਾ ਉਸਦੇ ਦਰ ਤੇ ਚੱਲ ਕੇ ਜਾਈਦਾ ਹੈ ਉਸ ਨਾਲ ਚੱਲ। ਜੀਵੇ ਬਾਜੋਂ ਬੋਲਣਾ, ਇਉਂ ਜੀਵਤ ਮਰਨਾ, ਇਸ ਜ਼ਬਾਨ ਤੋਂ ਬਿਨਾਂ ਬੋਲ, ਇਸ ਰਸਨਾ ਤੋਂ ਬਿਨਾਂ ਬੋਲ। ਇਹ ਤੇ ਇੱਕ ਪਹੇਲੀ ਹੋ ਗਈ, ਪਹੇਲੀ ਹੋ ਗਈ। ਵਿਗਿਆਨ ਸਾਰੇ ਦਾ ਸਾਰਾ, ਸਾਇੰਸ ਸਾਰੀ ਦੀ ਸਾਰੀ ਇਹਨਾਂ ਅੱਖਾਂ ਤੇ ਖੜੀ ਹੈ। ਔਰ ਮੈਂ ਅਕਸਰ ਬਿਆਨ ਕਰਦਾ ਹੁੰਦਾ, ਅੰਧਾ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ, ਅੰਧਾ ਮਨੁੱਖ ਵਿਗਿਆਨਕ ਹੋ ਹੀ ਨਹੀਂ ਸਕਦਾ। ਜੋ ਪਦਾਰਥ ਨੂੰ ਵੇਖ ਹੀ ਨਹੀਂ ਸਕਦਾ, ਖੋਜ ਕੀ ਕਰੇਗਾ। ਤੋ ਇੱਕ ਗੱਲ ਸਪਸ਼ਟ ਹੋ ਗਈ, ਵਿਗਿਆਨ ਸਾਰਾ ਬਾਹਰ ਦਾ ਹੈ, ਔਰ ਇਹੀ ਕਾਰਨ ਹੈ ਵਿਗਿਆਨ ਗਿਆਨ ਤੱਕ ਨਹੀਂ ਪਹੁੰਚ ਸਕਿਆ, ਆਤਮਾ ਤੱਕ ਨਹੀਂ ਪਹੁੰਚ ਸਕਿਆ, ਕੋਈ ਸਾਇੰਟਿਸਟ ਨਹੀਂ ਪਹੁੰਚ ਸਕਿਆ। ਔਰ ਸਾਇੰਸ ਇੱਕ ਹੋਰ ਧਿਆਨ ਨਾਲ ਵੀ ਸੁਣ ਲੈਣਾ, ਵਿਗਿਆਨ ਸੀੜੀ ਦਰ ਸੀੜੀ ਉੱਚਾ ਹੁੰਦਾ ਹੈ। ਅਗਰ ਆਈਨਸਟਾਈਨ ਨੂੰ ਕੱਢ ਦਈਏ, ਇਹ ਪਹਿਲੀ ਸੀੜੀ ਕੱਢ ਦਈਏ, ਤਾਂ ਸਾਰੀ ਸੀੜੀ ਗਿਰ ਜਾਏਗੀ। ਵਿਗਿਆਨ ਸੀੜੀ ਦਰ ਸੀੜੀ ਚੱਲਦਾ ਹੈ। ਆਈਨਸਟਾਈਨ ਦੀ ਖੋਜ ਨੂੰ ਆਧਾਰ ਬਣਾ ਕੇ ਫਿਰ ਹੋਰ ਅੱਗੇ ਖੋਜ, ਉਹਨਾਂ ਨੂੰ ਆਧਾਰ ਬਣਾ ਕੇ ਫਿਰ ਹੋਰ ਅੱਗੇ ਖੋਜ, ਜਿਵੇਂ ਸਟੈਪ ਦਰ ਸਟੈਪ ਮਨੁੱਖ ਚੜ੍ਹਦਾ ਹੈ। ਪਿਛਲੀ ਸੀੜੀਆਂ ਦੀ ਲੋੜ ਪੈ ਜਾਂਦੀ ਹੈ ਅੱਗੇ ਵਧਣ ਵਾਸਤੇ, ਅੱਗੇ ਵਧਣ ਵਾਸਤੇ। ਇਹ ਸੀੜੀ ਦਰ ਸੀੜੀ ਉੱਚਾ ਹੁੰਦਾ ਹੈ। ਗਿਆਨ ਇਸ ਤਰ੍ਹਾਂ ਨਹੀਂ ਹੈ, ਜਿਹਨੂੰ ਪ੍ਰਾਪਤ ਹੋ ਜਾਂਦਾ ਹੋ ਜਾਂਦਾ, ਹੁਣ ਉਹਨੂੰ ਕੋਈ ਸੀੜੀ ਨਹੀਂ ਬਣਾ ਸਕਦਾ। ਉਹਦੇ ਆਸਰੇ ਤੇ ਮਨੁੱਖ ਆਖੇ ਹੁਣ ਮੈਂ ਇਹਦੇ ਨਾਲ ਇੱਕ ਹੋਰ ਸੀੜੀ ਜੋੜ ਲਵਾਂ, ਇਹ ਤੇ ਤਾਂ ਹੋ ਸਕਦਾ ਜੇ ਗਿਆਨ ਅਧੂਰਾ ਹੋਵੇ, ਪਹੁੰਚ ਅਧੂਰੀ ਹੋਵੇ। ਗਿਆਨ ਆਪਣੇ ਆਪ ਦੇ ਚ ਪੂਰਨ ਹੈ, ਵਿਗਿਆਨ ਪੂਰਨ ਨਹੀਂ ਹੈ। ਇਸ ਵਾਸਤੇ ਵਿਗਿਆਨ ਵਧਦਾ ਜਾ ਰਿਹਾ, ਵਧਦਾ ਜਾ ਰਿਹਾ। ਗਿਆਨ ਜਦ ਵੀ ਮਿਲਦਾ ਪੂਰਨ ਹੈ, ਨਾ ਵਧਦਾ ਨਾ ਘਟਦਾ, ਉਹਦੇ ਚ ਵਧਣਾ ਘਟਣਾ ਨਹੀਂ ਹੈ, ਉਹਦੇ ਪੂਰਨ ਪ੍ਰਾਪਤ ਆਉਂਦਾ। ਦਿਮਾਗ ਦੀਆਂ ਨਸਾਂ ਢਿੱਲੀਆਂ ਹੋ ਜਾਣਗੀਆਂ ਇਸ ਗਹਿਰਾਈ ਨੂੰ ਸਮਝਣ ਲੱਗਿਆ, ਕਿਉਂ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ। ਸੁਣ ਮਨ ਅਕਥ ਕਥਾ ਹਰ ਗਿਆਨ, ਅਗਰ ਸੀੜੀ ਬਣਾਇਆ ਜਾ ਸਕਦਾ ਤਾਂ ਕਬੀਰ ਦੇ ਕੋਲ ਜਿਹੜਾ ਗਿਆਨ ਹੈ ਕਾਫੀ ਸੀ, ਬਸ ਹੋਰ ਦੀ ਲੋੜ ਨਹੀਂ। ਗਿਆਨ ਤੇ ਕਬੀਰ ਦਾ ਮੌਜੂਦ ਹੈ, ਪਰ ਪੂਰੀ ਦੀ ਪੂਰੀ ਅਗਿਆਨਤਾ ਮੌਜੂਦ ਹੈ। ਗਿਆਨ ਤੇ ਸਾਰੇ ਅਵਤਾਰਾਂ ਦਾ ਉਹਨਾਂ ਬੋਲਾਂ ਵਿਚ ਮੌਜੂਦ ਹੈ, ਪਰ ਪੂਰੀ ਦੀ ਪੂਰੀ ਅਗਿਆਨਤਾ ਮੌਜੂਦ ਹੈ। ਬੜੇ ਧਿਆਨ ਨਾਲ ਸੁਣਨਾ। ਚਲੋ ਜੋ ਕਬੀਰ ਨੂੰ ਨਹੀਂ ਸੁਣਦੇ, ਫਰੀਦ ਨੂੰ ਨਹੀਂ ਸੁਣਦੇ, ਅਵਤਾਰਾਂ ਨੂੰ ਨਹੀਂ ਸੁਣਦੇ, ਗੁਰੂ ਪੀਰ ਪੈਗੰਬਰਾਂ ਨੂੰ ਨਹੀਂ ਸੁਣਦੇ, ਅਗਿਆਨੀ ਨੇ। ਹੱਥ ਜੋੜ ਕੇ ਖਿਮਾ ਮੰਗ ਰਿਹਾ, ਜਿਹੜੇ ਸੁਣਦੇ ਨੇ ਉਹ ਕਿਹੜੇ ਗਿਆਨੀ ਹੋ ਗਏ, ਉਹ ਕਿਹੜੇ ਬ੍ਰਹਮ ਗਿਆਨੀ ਹੋ ਗਏ। ਇੱਕ ਗੱਲ ਸਪਸ਼ਟ ਹੋ ਗਈ, ਬ੍ਰਹਮ ਗਿਆਨੀ ਮਨੁੱਖ ਉਸ ਦਿਨ ਹੋਵੇਗਾ ਜਿਸ ਦਿਨ ਅਕਥ ਨੂੰ ਸੁਣੇਗਾ, ਜਿਹਨੂੰ ਜ਼ਬਾਨ ਕਥਨ ਨਹੀਂ ਕਰ ਸਕਦੀ ਉਹਨੂੰ ਸੁਣੇਗਾ। ਅੱਖੀ ਬਾਜੋਂ ਵੇਖਣਾ, ਜਿਹਨੂੰ ਵੀ ਅੱਖਾਂ ਨਹੀਂ ਵੇਖ ਸਕਦੀਆਂ ਪਰ ਉਹ ਵੇਖ ਰਿਹਾ। ਬਿਨ ਕੰਨਾਂ ਸੁਣਨਾ, ਜਿਹਨੂੰ ਇਹ ਕੰਨ ਨਹੀਂ ਸੁਣ ਸਕਦੇ। ਅਨਾਹਦ ਨਾਦ ਬ੍ਰਹਿਮੰਡ ਦੇ ਚ ਵੱਜ ਰਿਹਾ, ਵਿਆਪਕ ਹੈ, ਪਰ ਸਾਡੇ ਚੁੰਕੇ ਵਿਆਪਕ ਹੈ ਤਾਂ ਅਸੀਂ ਉਸ ਅਨਾਹਦ ਨਾਦ ਦੇ ਵਿਚ ਹਾਂ, ਸਾਡੇ ਵਿਚ ਵੱਜ ਰਿਹਾ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾ, ਤੇ ਘਟ ਘਟ ਦੇ ਚ ਵੱਜ ਰਿਹਾ ਤੇ ਕੰਨ ਤੇ ਨਹੀਂ ਸੁਣਦੇ, ਨਹੀਂ ਸੁਣਦੇ, ਕੋਈ ਸਮਰਥਾ ਨਹੀਂ ਹੈ ਨਾ ਕੋਈ। ਅੱਖੀ ਬਾਜੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਬੇ ਬਾਜੋਂ ਬੋਲਣਾ, ਇਉਂ ਜੀਵਤ ਲੱਗਣਾ। ਸਾਫ ਕਹਿ ਦਿੱਤਾ ਹੈ, ਉਹ ਵੇਖ ਜੋ ਇਨ੍ਹਾਂ ਅੱਖਾਂ ਨੂੰ ਤੋਂ ਬਿਨਾਂ ਵੀ ਵੇਖਿਆ ਜਾ ਸਕਦਾ ਹੈ, ਅੱਖਾਂ ਮੀਟ ਕੇ ਵੀ ਵੇਖਿਆ ਜਾ ਸਕਦਾ ਹੈ, ਅੱਖਾਂ ਹੈਨ ਨਹੀਂ ਤਾਂ ਵੀ ਵੇਖਿਆ ਜਾ ਸਕਦਾ। ਸੂਰਦਾਸ ਨੇ ਵੇਖ ਲਿਆ, ਅੱਖਾਂ ਤੇ ਨਹੀਂ ਸਨ ਉਹਦੇ। ਸੰਸਾਰ ਨੂੰ ਵੇਖਣਾ ਹੈ, ਇਹ ਅੱਖਾਂ ਖੋਲਣੀਆਂ ਪੈਣਗੀਆਂ। ਨਿਰੰਕਾਰ ਨੂੰ ਵੇਖਣਾ ਹੈ, ਇਹ ਅੱਖਾਂ ਮੀਟਣੀਆਂ ਪੈਣਗੀਆਂ। ਇਹ ਵੀ ਮੈਸ ਕਰਦੇ ਬੰਦ ਕਰਨੀਆਂ ਪੈਣਗੀਆਂ। ਤਾਂ ਹੀ ਤੇ ਕਹਿੰਦੇ ਨੇ ਮੁਰਦੇ ਵਾਂਗ ਮੁਰੀਦ ਹੋਏ, ਭਾਈ ਗੁਰਦਾਸ ਕਹਿੰਦੇ ਨੇ ਸਿੱਖ ਬਣ ਜਾ ਮੁਰੀਦ ਬਣ ਜਾ ਮੁਰਦੇ ਦੀ ਤਰ੍ਹਾਂ, ਮੁਰਦੇ ਦੀ ਤਰ੍ਹਾਂ, ਤੇ ਮੁਰਦੇ ਦੀ ਅੱਖਾਂ ਬੰਦ ਹੋ ਜਾਂਦੀਆਂ। ਅੱਖਾਂ ਤੇ ਮੁਰਦੇ ਦੀਆਂ ਬੰਦ ਹੋ ਗਈਆਂ, ਪਰ ਅੰਦਰ ਵੇਖ ਸਕੇ ਉਹ ਚੇਤਨਾ ਨਹੀਂ ਰਹੀ। ਵੇਖਣਾ ਬਾਹਰ ਸੰਸਾਰ, ਅੱਖਾਂ ਖੋਲ ਕੇ ਵੇਖਣਾ ਪਏਗਾ। ਵੇਖਣਾ ਨਿਰੰਕਾਰ, ਹੁਣ ਇਹਨਾਂ ਅੱਖਾਂ ਨੂੰ ਬੰਦ ਕਰ, ਸੁਣਨਾ ਹੈ ਸੰਸਾਰ ਨੂੰ, ਕੰਨ ਖੋਲ ਕੇ ਸੁਣ, ਅਗਰ ਰੋਈ ਪਾ ਰੱਖੀਏ ਤੇ ਖੋਲ ਕੇ ਸੁਣ, ਤੇ ਜੇ ਸੁਣਨਾ ਹੈ ਨਿਰੰਕਾਰ ਨੂੰ ਜੋ ਹਰ ਵਕਤ ਬੋਲ ਰਿਹਾ, ਇਹ ਨਹੀਂ ਚਲੋ ਅੰਮ੍ਰਿਤ ਵੇਲੇ ਬੋਲਦਾ ਹੋਵੇ ਤੇ ਸੁਣ ਲਈਏ, ਸੰਧਿਆ ਸਮੇਂ ਬੋਲਦਾ ਹੋਵੇ ਤੇ ਸੁਣ ਲਈਏ, ਠਾਕਰ ਹਮਰਾ ਸਦ ਬੋਲ ਅੰਤਰ, ਹਰ ਵਕਤ ਬੋਲ ਰਿਹਾ ਪੰਕਤੀ ਗੁਰੂ ਗ੍ਰੰਥ ਸਾਹਿਬ, ਠਾਕਰ ਹਮਰਾ ਸਦ ਬੋਲਨ ਤਾਂ ਸਦਾ ਬੋਲਦਾ ਪਿਆ, ਇਹ ਨਹੀਂ ਅੰਮ੍ਰਿਤ ਵੇਲੇ ਬੋਲਦਾ ਤੇ ਸੁਣ ਲਈਏ, ਰਾਤ ਨੂੰ ਬੋਲਦਾ ਤੇ ਸੁਣ ਲਈਏ, ਚਲੋ ਸ਼ਾਮ ਨੂੰ ਬੋਲਦਾ ਤੇ ਸੁਣ ਲਈਏ, ਤੂੰ ਸੁਣਨ ਦੀ ਤੋਫੀਕ ਕਰੋ, ਹਰ ਵਕਤ ਬੋਲ ਰਿਹਾ, ਤੂੰ ਵੇਖਣ ਦੀ ਤੋਫੀਕ ਪੈਦਾ ਕਰੋ, ਹਾਜ਼ਰ ਨਾਜ਼ਰ ਹੈ, ਤੂੰ ਹੱਥਾਂ ਨਾਲ ਪਕੜਨ ਦੀ ਸਪਰਸ਼ ਕਰਨ ਦੀ ਤੋਫੀਕ ਪੈਦਾ ਕਰ, ਜੋ ਹਰ ਵਕਤ ਮੌਜੂਦ ਹੈ, ਪਰ ਬਿਨ ਹੱਥਾਂ ਕਰਨਾ ਇਹਨਾਂ ਹੱਥਾਂ ਨਾਲ ਨਹੀਂ, ਪੈਰਾਂ ਬਾਝੋਂ ਚੱਲਣਾ, ਇਹ ਪੈਰ ਤੇ ਸਾਨੂੰ ਕਈ ਦਫ਼ਾ ਕਈ ਗੁਰਦੁਆਰਿਆਂ ਚ ਲੈ ਗਏ ਨੇ, ਮੰਦਰਾਂ ਚ ਲੈ ਗਏ ਨੇ, ਮਸਜਿਦਾਂ ਚ ਲੈ ਗਏ ਨੇ, ਅਜੇ ਵੀ ਮਨ ਨਾ ਖੁਦਾ ਤੱਕ ਪਹੁੰਚਿਆ, ਨਾ ਗੁਰੂ ਤੱਕ ਪਹੁੰਚਿਆ, ਨਾ ਪ੍ਰਭੂ ਤੱਕ ਪਹੁੰਚਿਆ। ਅੱਜ ਦਾ ਇਹ ਸ਼ਬਦ ਨਹੀਂ ਆਉਣਾ, ਨਾ ਆਉਂਦਾ ਨਾ ਹੁਕਮਨਾਮਾ ਹੈ, ਮੈਂ ਫਿਰ ਇਤਨੀ ਗੱਲ ਨਹੀਂ ਕਰਨੀ ਸੀ, ਇਸ ਨੂੰ ਕਰਦਾ ਵੀ ਨਹੀਂ ਆਉਂਦਾ ਮੈਂ, ਕਾਰਨ ਕੱਚੇ ਸਰੋਤੇ ਕੁਝ ਹੋਰ ਦਾ ਹੋਰ ਸਮਝ ਸਕਦੇ ਨੇ, ਕੱਚੇ ਸਰੋਤੇ, ਪਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੁਕਮ ਆਇਆ ਤੇ ਮੈਂ ਸਮਝਦਾ ਗੁਰੂ ਰਾਮਦਾਸ ਜੀ ਨੇ ਕਿਹਾ, ਕਹਿ ਆਖਣਾ ਇਹ ਮਨ ਸੁਣ, ਕਿਸ ਨੂੰ ਅਕਥ ਕਥਾ, ਜਿਹਨੂੰ ਇਹ ਜ਼ਬਾਨ ਕਥਨ ਨਹੀਂ ਕਰ ਸਕਦੀ, ਉਹਨੂੰ ਸੁਣ ਜਿਹਨੂੰ ਇਹ ਕੰਨ ਵੀ ਨਹੀਂ ਸੁਣ ਸਕਦੇ। ਹੈਰਾਨਗੀ, ਅੱਜ ਤੱਕ ਜਿਤਨਾ ਸੁਣਿਆ ਇਹਨਾਂ ਕੰਨਾਂ ਨਾਲ ਤੇ ਸੁਣਿਆ, ਅੱਜ ਤੱਕ ਜਿਤਨਾ ਪਾਠ ਪੂਜਾ ਕੀਤੀ ਹੈ, ਕਥਾ ਕੀਰਤਨ ਕੀਤਾ ਹੈ, ਐਸੇ ਜ਼ਬਾਨ ਨਾਲ ਕੀਤਾ ਹੈ, ਇਮਾਨਦਾਰੀ ਨਾਲ ਦੱਸਣਾ, ਹੁਣ ਸੁਣ ਕੇ ਕੁਝ ਖੇਡ ਬਣੀ ਹੈ, ਬੋਲ ਬੋਲ ਕੇ ਕੁਝ ਖੇਡ ਬਣੀ ਹੈ, ਇਮਾਨਦਾਰੀ ਨਾਲ ਆਪਣਾ ਫੈਸਲਾ ਕਰਨਾ, ਤੂੰ ਖੁਦ ਬਾ ਮੁਨ ਸਭ ਸ਼ੁੱਧ। ਅੱਜ ਤੱਕ ਅਸੀਂ ਉਹੀ ਕੁਝ ਆਪਣੇ ਆਪ ਨੂੰ ਸਮਝਦੇ ਹਾਂ ਜੋ ਦੂਜੇ ਸਾਡੇ ਤੇ ਲੇਬਲ ਲਾ ਦਿੰਦੇ ਨੇ। ਦੇਖੋ ਜੇ ਕਾਰਖਾਨਿਆਂ ਚ ਵਸਤੂਆਂ ਬਣਦੀਆਂ ਨੇ, ਪਰ ਉਹਨਾਂ ਦੇ ਉੱਤੇ ਜਿਹੜਾ ਲੇਬਲ ਲੱਗਦਾ ਉਹ ਤੇ ਕਾਰਖਾਨੇਦਾਰ ਹੀ ਲਾਉਂਦਾ ਇਹਨਾਂ, ਸਾਡੀ ਹੋਂਦ ਤੇ ਵੀ ਲੇਬਲ ਦੂਜੇ ਲਾਉਂਦੇ ਨੇ। ਇਹ ਤੇ ਬੜਾ ਸਤਸੰਗੀ ਹੈ, ਅਗਲੇ ਨੇ ਲੇਬਲ ਲਾ ਦਿੱਤਾ, ਇਹ ਤੇ ਬੜਾ ਪ੍ਰੇਮੀ ਹੈ, ਅਗਲੇ ਨੇ ਲੇਬਲ ਲਾ ਦਿੱਤਾ, ਇਹ ਤੇ ਬੜਾ ਗਿਆਨੀ ਹੈ, ਅਗਲੇ ਨੇ ਲੇਬਲ ਲਾ ਦਿੱਤਾ। ਅਸੀਂ ਸਮਝਦੇ ਨੇ ਅਸੀਂ ਇਹੀ ਕੁਛ ਹਾਂ, ਅਗਲਿਆਂ ਨੇ ਲੇਬਲ ਜੋ ਲਾਇਆ, ਇਹਦੇ ਬੜਾ ਪ੍ਰੇਮੀ ਹੈ, ਬੜਾ ਪ੍ਰੇਮੀ ਹੈ, ਹੁਣ ਇਹ ਫੈਸਲਾ ਵੀ ਅਗਲੇ ਦਾ ਲਾਇਆ ਹੋਇਆ ਲੇਬਲ ਹੈ। ਸਾਧੀ ਕਹਿੰਦੇ ਨਹੀਂ, ਤੂੰ ਖੁਦ ਬ ਮੁਨਸਬ ਸ਼ੁੱਧ, ਆਪਣਾ ਫੈਸਲਾ ਆਪ ਕਰ, ਆਪਣੇ ਤੇ ਲੇਬਲ ਆਪ ਲਾ, ਤੂੰ ਕੀ ਹੈ, ਤੂੰ ਕੀ ਹੈ, ਤੂੰ ਬ੍ਰਹਮ ਗਿਆਨੀ ਹੈ, ਤੂੰ ਬ੍ਰਹਮ ਦ੍ਰਿਸ਼ਟ ਰੱਖਦਾ ਹੈ, ਅਗਰ ਬ੍ਰਹਮ ਦ੍ਰਿਸ਼ਟ ਨਹੀਂ ਰੱਖਦਾ ਤੇ ਬ੍ਰਹਮ ਗਿਆਨ ਵੀ ਨਹੀਂ ਰੱਖਦਾ ਤੇ 5, 10, 20, 30, 40 ਸਾਲ ਤੋਂ ਤੂੰ ਸੁਣ ਵੀ ਰਿਹਾ ਆ ਵੀ ਰਿਹਾ ਤੇ ਜੇ ਖੇਡ ਅਜੇ ਤੱਕ ਨਹੀਂ ਬਣੀ ਤਾਂ ਫਿਰ ਕਦੋਂ ਬਣੇਗੀ? ਕਿਧਰੇ ਐਸਾ ਤੇ ਨਹੀਂ ਜੋ ਮੈਂ ਸਮਝਦਾ ਰਿਹਾ ਉਹ ਨਹੀਂ ਹੈ, ਉਹ ਨਹੀਂ ਹੈ, ਉਹ ਜੋ ਹੈ ਉਹ ਮੇਰੀ ਸਮਝ ਤੋਂ ਪਰੇ, ਮੈਂ ਨਹੀਂ ਸਮਝਦਾ ਪਿਆ, ਜੋ ਮੈਂ ਸਮਝਦਾ ਰਿਹਾ ਉਹ ਨਹੀਂ ਹੈ, ਔਰ ਜੋ ਹੈ ਉਹ ਮੇਰੀ ਸਮਝ ਦੇ ਚ ਨਹੀਂ ਹੈ। ਇਹ ਪੰਕਤੀ ਧਰਮ ਦਾ ਤੱਤਵ ਗਿਆਨ ਹੈ। ਸੁਣੋ ਮਨ ਅਕਥ ਕਥਾ ਹਰ ਗਿਆਨ। ਉਹ ਜੋ ਹਰੀ ਦਾ ਨਾਮ ਹੈ, ਜੋ ਅਕਥ ਹੈ, ਸੁਣੋ ਉਹਦੀ ਕਥਾ ਸੁਣੋ। ਤੇ ਮੈਂ ਫਿਰ ਅਰਜ਼ ਕਰਾਂ, ਦੁਹਰਾਵਾਂ, ਜਦ ਕਥਨ ਹੀ ਨਹੀਂ ਹੋ ਸਕਦਾ, ਜ਼ਬਾਨ ਕਹੀ ਨਹੀਂ ਸਕਦੀ, ਫਿਰ ਕਿਵੇਂ ਸੁਣੀ ਹੈ, ਫਿਰ ਕਿਵੇਂ ਸੁਣੀ ਹੈ। ਜ਼ਬਾਨ ਨੂੰ ਛੱਡ, ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ, ਉਹਨੂੰ ਸੁਣ, ਅਨਾਹਦ ਨੂੰ ਸੁਣ। ਉਹ ਅਕਥ ਹੈ, ਤੇਰੀ ਜ਼ਬਾਨ ਨਹੀਂ ਬਿਆਨ ਕਰ ਸਕੇਗੀ, ਉਹਨੂੰ ਸੁਣ। ਤੋ ਫਿਰ ਕਿਸ ਤਰ੍ਹਾਂ ਸੁਣੀਏ? ਇੰਦਰੀਆਂ ਦੇ ਦੁਆਰ ਤੇ ਬਾਹਰ ਦੀ ਤਰਫ ਖੁੱਲਦੇ ਨੇ, ਇਹ ਪੁੱਲ ਹੁੰਦੇ ਨੇ, ਕੁਛ ਨਹੀਂ ਆਉਂਦੇ, ਇਹ ਅੰਦਰ ਦੀ ਤਰਫ ਨਹੀਂ ਖੁੱਲਦੇ। ਜੇ ਅੰਦਰ ਦੀ ਤਰਫ ਖੋਲਣਾ ਵੀ ਚਾਹੀਏ, ਬੰਦ ਰਹਿ, ਇਹ ਤੇ ਬਾਹਰ ਦੀ ਤਰਫ ਖੁੱਲਦਾ, ਇਹ ਅੰਦਰ ਦੀ ਤਰਫ ਨਹੀਂ ਖੁੱਲਦਾ। ਇਸ ਵਾਸਤੇ ਕਹਿੰਦੇ ਨੇ ਇਹ ਇੰਦਰੀਆਂ ਨਹੀਂ ਪਹੁੰਚ ਸਕਦੀਆਂ, ਇਹ ਇਹਨਾਂ ਇੰਦਰੀਆਂ ਦੀ ਖੇਡ ਹੀ ਨਹੀਂ ਹੈ। ਨਾ ਉਹ ਜ਼ਬਾਨ ਦਾ ਰਸ ਹੈ, ਨਾ ਉਹ ਕੰਨਾਂ ਦਾ ਰਸ ਹੈ, ਨਾ ਉਹ ਅੱਖਾਂ ਦਾ ਰਸ ਹੈ, ਨਾ ਉਹ ਖਲੜੀ ਦਾ ਰਸ ਹੈ, ਨਾ ਉਹ ਨਾਸਕਾ ਦਾ ਰਸ ਹੈ, ਉਹ ਨਹੀਂ ਹੈ। ਇਹ ਸਾਰੇ ਰਸ ਫਿੱਕੇ ਨੇ, ਵਿਖੇ ਬਨ ਫੀਕਾ ਤਿਆਗਰੀ ਸਖੀ ਹੈ, ਨਾਮ ਮਹਾਰਸ ਪੀਓ। ਇਹਦੇ ਸਭ ਫਿੱਕੇ ਨੇ। ਫਿੱਕੇ ਕਿਉਂ ਨੇ? ਇੱਕ ਭੋਜਨ, ਇੱਕ ਸਾਗ ਸਬਜ਼ੀ ਦਾ ਅੱਜ ਸਵਾਦ ਆਇਆ ਸਵੇਰੇ, ਫਿਰ ਫੈਸਲਾ ਕੀਤਾ ਨਹੀਂ ਸ਼ਾਮੀ ਵੀ ਆਈ ਖਾਣਾ, ਫਿਰ ਸ਼ਾਮੀ ਫਿਰ ਫੈਸਲਾ ਕੀਤਾ ਕੱਲ ਸਵੇਰੇ ਵੀ ਆਈ ਖਾਣਾ, ਫਿਰ ਕੱਲ ਸਵੇਰੇ ਇਹੀ ਫੈਸਲਾ ਕੀਤਾ ਸ਼ਾਮੀ, ਚਾਰ ਦਿਨ ਖਾਧਾ ਤੇ ਹੁਣ ਪੰਜਵੇਂ ਦਿਨ ਅੱਗੋਂ ਰੱਖ ਲਿਆ, ਉਹ ਰਸ ਨਹੀਂ ਖਤਮ। ਕੋਈ ਵੀ ਰਸ ਇੰਦਰੀਆਂ ਦਾ, ਉਹਨੂੰ ਰੋਜ਼ ਰੋਜ਼ ਰਿਪੀਟ ਕਰੋ, ਫਿੱਕਾ ਹੋ ਜਾਂਦਾ। ਸਿਰਫ ਭੋਜਨ ਦੀ ਗੱਲ ਨਹੀਂ, ਬਾਕੀ ਵੀ। ਇੱਕ ਸੰਗੀਤ ਦੀ ਧੁਨ ਸੁਣੀ ਹੈ, ਬੜਾ ਰਸ ਆਇਆ, ਫਿਰ ਕਹੀਏ ਫਿਰ ਸੁਣਾ, ਥੋੜਾ ਰਸ ਖੋ ਗਿਆ, ਫਿਰ ਕਹੀਏ ਫਿਰ ਸੁਣਾ, ਅੱਧਾ ਰਸ ਖੋ ਗਿਆ, ਫਿਰ ਚੌਥੀ ਪੰਜਵੀਂ ਦਫਾ ਸੁਣੀਏ, ਛੇਵੀਂ ਸੱਤਵੀਂ ਦਫਾ ਸੁਣੀਏ, ਖੋ ਗਿਆ ਰਸ, ਗੱਲ ਖਤਮ, ਖੋ ਗਿਆ। ਜੋ ਸੁਣਦਿਆਂ ਸੁਣਦਿਆਂ ਬਿਲਕੁਲ ਫਿੱਕਾ ਹੋ ਜਾਏ, ਜੋ ਵੇਖਦਿਆਂ ਵੇਖਦਿਆਂ ਬਿਲਕੁਲ ਫਿੱਕਾ ਹੋ ਜਾਏ, ਜੋ ਖਾਂਦਿਆਂ ਖਾਂਦਿਆਂ ਬਿਲਕੁਲ ਫਿੱਕਾ ਹੋ ਜਾਏ, ਅਗਰ ਵਾਰ ਵਾਰ ਰਿਪੀਟ ਕੀਤਾ ਜਾਏ, ਇਹਨੂੰ ਕਹਿੰਦੇ ਨੇ ਪਦਾਰਥਾਂ ਦਾ ਰਸ। ਜੋ ਰੋਜ਼ ਰੋਜ਼ ਰਿਪੀਟ ਕਰਦਿਆਂ ਵਧਦਾ ਜਾਏ, ਵਧਦਾ ਜਾਏ, ਵਧਦਾ ਜਾਏ, ਜੋ ਰੋਜ਼ ਰੋਜ਼ ਦੁਹਰਾਉਂਦਿਆਂ ਵਧਦਾ ਜਾਏ, ਵਧਦਾ ਜਾਏ, ਜਿਹਦੀ ਕੋਈ ਸੀਮਾ ਨਹੀਂ, ਉਹਨੂੰ ਨਾਮ ਰਸ ਕਹਿੰਦੇ। ਜੋ ਰੋਜ਼ ਰੋਜ਼ ਵਧਦਾ ਜਾਏ, ਇਹ ਮਨੁੱਖ ਦੇ ਬੋਧ ਦੇ ਚ ਨਹੀਂ ਹੈ, ਅੱਜ ਤੱਕ ਕੋਈ ਸਾਇੰਟਿਸਟ ਕਬੂਲ ਨਹੀਂ ਕਰ ਸਕਿਆ। ਮੈਂ ਤੇ ਇੱਕ ਵਿਗਿਆਨਕ ਬਾਰੇ ਪੜ੍ਹ ਕੇ ਦੰਗ ਰਹਿ ਗਿਆ, ਉਹਦੀ ਪਤਨੀ ਆਪਣੀ ਪਤੀ ਦੀ ਪਸੰਦ ਨੂੰ ਵੇਖ ਕੇ ਪੰਜਵੇਂ ਦਿਨ ਵੀ ਉਸੇ ਤਰ੍ਹਾਂ ਦਾ ਭੋਜਨ ਅੱਗੋਂ ਰੱਖਦੀ, ਉਹ ਥਾਲੀ ਚੁੱਕ ਕੇ ਪਰੇ ਮਾਰਦਾ, ਰੋਜ਼ 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 ਰੋਜ਼। ਕਾਰਨ ਕਿ ਇਤਨਾ ਸਵਾਦ ਆਇਆ, ਉਸ ਵਿਚਾਰੀ ਨੇ ਸਮਝਿਆ ਇਹਨਾਂ ਚੀਜ਼ ਪਸੰਦ ਹੈ, ਉਹ ਬਣਾਉਂਦੀ ਗਈ, ਬਣਾਉਂਦੀ ਗਈ, ਲਾਜ਼ਮੀ। ਉਹਨੇ ਪੰਜਵੇਂ ਦਿਨ ਥਾਲੀ ਚੁੱਕ ਕੇ ਪਰੇ ਮਾਰੇ, ਰੋਜ਼ 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 ਇੱਕੋ ਹੀ ਚੀਜ਼ ਜੋ ਪਹਿਲੀ ਦਫਾ ਖਾਧੀ ਬੜੀ ਸਵਾਦੀ, ਰੋਜ਼ ਰੋਜ਼ ਖਾਧੀ ਫਿੱਕੀ ਹੋ ਗਈ, ਰੋਜ਼ ਰੋਜ਼ ਵੇਖਿਆ ਫਿੱਕਾ ਹੋ ਗਿਆ, ਰੋਜ਼ ਰੋਜ਼ ਸੁਣਿਆ ਫਿੱਕਾ ਹੋ ਗਿਆ। ਜਿਹਨੂੰ ਰੋਜ਼ ਰੋਜ਼ ਵੇਖੀਏ ਤੇ ਰਸ ਵੱਧਦਾ ਜਾਏ, ਜਿਹਨੂੰ ਰੋਜ਼ ਰੋਜ਼ ਸੁਣੀਏ ਤੇ ਰਸ ਵੱਧਦਾ ਜਾਏ, ਜਿਹਨੂੰ ਰੋਜ਼ ਰੋਜ਼ ਛਕੀਏ ਤੇ ਰਸ ਵਧਦਾ ਜਾਏ, ਉਹੀ ਪਰਮਾਤਮ ਰਸ ਹੈ। ਪਰ ਬਦਕਿਸਮਤ ਹੀ ਇਹ ਕਿਤੇ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਅੱਧ ਕੋਲ ਆਉਂਦਾ, ਆਉਂਦਾ ਨਹੀਂ ਕਿਸੇ ਕੋਲ। ਤੇ ਫਿਰ ਜਿਨ੍ਹਾਂ ਕੋਲ ਹੁੰਦਾ ਉਨ੍ਹਾਂ ਨੂੰ ਕਹੀਏ ਦੱਸੋ, ਉਹ ਕਹਿੰਦੇ ਨੇ ਅਕੱਥ, ਗੱਲ ਖਤਮ। ਤੋ ਆਮ ਮਨੁੱਖ ਦੁਬਦਾ ਚ ਪੈ ਗਏ। ਬੜੇ ਤੋਂ ਬੜੇ ਬ੍ਰਹਮ ਗਿਆਨੀ ਅਵਤਾਰ ਨੂੰ ਵੀ ਕੋਈ ਕਹਿ ਦੇ ਉਹ ਪ੍ਰਤਖਸ਼ ਕਰੋ, ਤੇ ਪ੍ਰਤਖਸ਼ ਤੇ ਇੰਦਰੀਆਂ ਦਾ ਰਸ ਕੀਤਾ ਜਾ ਸਕਦਾ, ਲੈ ਇਹ ਤੋਂ ਮੂੰਹ ਚ ਪਾ ਤੈਨੂੰ ਆ ਜਾਏਗਾ, ਇਸ ਤਰ੍ਹਾਂ ਦਾ ਹੈ। ਐਸਾ ਤੇ ਪ੍ਰਤਖਸ਼ ਪ੍ਰਮਾਣ ਕੋਈ ਨਹੀਂ ਦੇ ਸਕਿਆ। ਇਸ ਵਾਸਤੇ ਕਿਸੇ ਅਵਤਾਰ ਨੂੰ ਤੱਤੀ ਤਵੀ ਤੇ ਬੈਠਣਾ ਪਿਆ, ਕਿਸੇ ਨੇ ਚਾਂਦਨੀ ਚੌਂਕ ਦੇ ਚੱਪਣਾ ਸਿਰ ਕਟਾਉਣਾ ਪਿਆ, ਕਿਸੇ ਨੂੰ ਸੂਲੀ ਤੇ ਚੜ੍ਹਨਾ ਪਿਆ। ਨਹੀਂ ਖੇਡ ਬਣੇ, ਕੋਈ ਪ੍ਰਤਖਸ਼ ਪ੍ਰਮਾਣ ਨਹੀਂ। ਨਾਸਤਿਕ ਹੋਣ ਵਾਸਤੇ ਪੂਰੀ ਗੁੰਜਾਇਸ਼ ਹੈ, ਮੈਂ ਨਹੀਂ ਮੰਨਦਾ। ਇਸ ਤਰ੍ਹਾਂ ਦੇ ਇੱਕ ਅੱਧ ਸੱਜਣ ਤੇ ਦੂਜੇ ਤੀਜੇ ਦਿਨ ਮੈਨੂੰ ਟੱਕਰਦੇ ਹੀ ਨੇ, ਗਹਿਣੀ ਜੀ ਇਹ ਤੇ ਅਸੀਂ ਨਹੀਂ ਮੰਨਦੇ। ਤੇ ਮੈਂ ਕਿਹਾ ਜ਼ੋਰ ਕੌਣ ਲਾਉਂਦਾ ਪਿਆ ਤੁਸੀਂ ਮੰਨੋ? ਮੈਂ ਕਿੱਥੇ ਕਹਿ ਰਿਹਾ ਤੁਸੀਂ ਮੰਨੋ? ਜ਼ੋਰ ਕੌਣ ਲਾ ਰਿਹਾ? ਨਹੀਂ ਮੰਨਦੇ ਨਾ, ਬਥੇਰੀ ਦੁਨੀਆ ਨਹੀਂ ਮੰਨਦੀ। ਆਪਾਂ ਜ਼ੋਰ ਥੋੜੀ ਲਾਉਣਾ, ਕਿਉਂ ਫਿਰ ਤੁਸੀਂ ਕਹਿਣਾ ਪ੍ਰਤਖਸ਼ ਪ੍ਰਮਾਣ ਦੇ ਹੈ ਹੀ ਨਹੀਂ, ਹੈ ਹੀ ਨਹੀਂ। ਸੁਣ ਮਨ ਅਕਥ ਕਥਾ ਹਰ ਨਾਮ, ਕਿਸ ਤਰ੍ਹਾਂ ਸੁਣੀ ਜਾਏ। ਇਹਨੂੰ ਭਗਤ ਕਬੀਰ ਕਹਿੰਦੇ ਨੇ ਮੂੰਦ ਲੀਏ ਦਰਵਾਜ਼ੇ। ਜਦ ਮੈਂ ਉਸ ਅਨਾਹਦ ਨੂੰ ਸੁਣਦਾ, ਇਹਨਾਂ ਇੰਦਰੀਆਂ ਦੇ ਦਰਵਾਜ਼ੇ ਤੇ ਬੰਦ ਹੀ ਕਰ ਦੇਣਾ, ਕਿਉਂਕਿ ਮਨ ਨੂੰ ਸਰੋਤਾ ਬਣਾਉਣਾ ਤੇ ਮਨ ਇਹਨਾਂ ਇੰਦਰੀਆਂ ਦੇ ਰਾਹੀਂ ਭੱਜ ਜਾਂਦਾ, ਭੱਜ ਜਾਂਦਾ। ਕਦੀ ਅੱਖਾਂ ਦੇ ਰਾਹੀਂ ਭੱਜ ਜਾਂਦਾ, ਕਦੀ ਕੰਨਾਂ ਦੇ ਰਾਹੀਂ, ਕਦੀ ਰਸਨਾ ਦੇ ਰਾਹੀਂ, ਕਦੀ ਨਾਸਕਾ ਦੇ ਰਾਹੀਂ, ਕਦੀ ਕਲੜੀ ਦੇ ਰਾਹੀਂ, ਬੜੇ ਦਰਵਾਜ਼ੇ ਨੇ। ਭੱਜ ਜਾਂਦਾ, ਨੱਸ ਜਾਂਦਾ। ਮੂੰਦ ਲਈਏ ਦਰਵਾਜ਼ੇ, ਇਸ ਮਕਾਨ ਦੇ ਜਿਤਨੇ ਦਰਵਾਜ਼ੇ ਨੇ ਮੈਂ ਬੰਦ ਕਰ ਦਿੱਤੇ। ਜਦ ਮੈਂ ਉਸ ਰਸ ਨੂੰ ਮਾਣਨਾ ਆਉਂਦਾ, ਇੱਕ ਸੈਕਿੰਡ ਵਾਸਤੇ ਉਹ ਰਸ ਆ ਜਾਏ, ਫਿਰ ਬਣਿਆ ਹੀ ਰਹਿੰਦਾ ਔਰ ਰਸ ਆਪੇ ਵੱਧਦਾ ਵੀ ਰਹਿੰਦਾ। ਭੋਜਨ ਖਾਵਾਂਗੇ ਫਿਰ ਰਸ ਆਵੇਗਾ, ਜਦ ਮੂੰਹ ਦੇ ਚ ਬੁਰਕੀ ਨਹੀਂ ਫਿਰ ਤੇ ਨਹੀਂ। ਪਰ ਉਹ ਰਸ ਇੱਕ ਦਫਾ ਆ ਗਿਆ, ਕਦੀ ਬੇਰਸ ਹੁੰਦਾ ਹੀ ਨਹੀਂ, ਆਪੇ ਹੀ ਵੱਧਦੀ ਜਾਂਦਾ, ਆਪੇ ਹੀ ਆਟੋਮੈਟਿਕ। ਜਿਵੇਂ ਸਵਾਸ ਚੱਲਦੇ ਨੇ, ਇਸ ਤਰ੍ਹਾਂ ਆਪਣੇ ਆਪ ਉਹ ਰਸ ਚੱਲਦਾ। ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ, ਕੁਛ ਵੀ ਨਹੀਂ ਕਰਨਾ ਪੈਂਦਾ। ਇਸ ਵਾਸਤੇ ਪਤਾ ਹੈ ਭਗਤਾਂ ਨੇ ਕੀ ਆਖਿਆ, ਕਰਮ ਕਰਕੇ ਨਹੀਂ ਮਿਲਿਆ ਨਿਸ਼ਕਰਮ ਨਾਲ ਮਿਲਿਆ, ਵਿਚਾਰ ਕਰ ਕਰਕੇ ਨਹੀਂ ਮਿਲਿਆ ਨਿਰਵਿਚਾਰ ਨਾਲ ਮਿਲਿਆ। ਇਹ ਦੂਜੀ ਗੱਲ ਸਿਖਰ ਦੇ, ਵਿਚਾਰ ਕਰ ਕਰਕੇ ਨਹੀਂ ਮਿਲਿਆ। ਜਦ ਨਿਰਵਿਚਾਰ ਹੋ ਗਏ ਤਾਂ ਨਿਰੰਕਾਰ ਪ੍ਰਗਟ ਹੋ ਗਿਆ, ਜਦ ਨਿਸ਼ਕਰਮ ਹੋ ਗਏ ਤੋ ਨਿਰਮਲ ਧਰਮ ਪ੍ਰਗਟ ਹੋ ਗਿਆ। ਕਰਮ ਕਰਤ ਹੋਵੇ ਨੈ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਕਰਦਿਆਂ 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 ਇੱਕ ਦਿਨ ਨਿਸ਼ਕਰਮ ਹੋ ਗਏ, ਧਰਮ ਪ੍ਰਗਟ ਹੋ ਗਿਆ। ਕਰਦਿਆਂ ਕਰਦਿਆਂ ਵਿਚਾਰ, ਇੱਕ ਦਿਨ ਨਿਰਵਿਚਾਰ ਹੋ ਗਏ, ਨਿਰੰਕਾਰ ਪ੍ਰਗਟ ਹੋ ਗਿਆ। ਪ੍ਰਗਟ ਕੀ ਹੋ ਗਿਆ? ਹੈਗਾ ਸੀ, ਵਿਚਾਰਾਂ ਦਾ ਹੀ ਪੜਦਾ ਪਿਆ ਹੋਇਆ ਸੀ, ਮੇਰੇ ਵਿਚਾਰਾਂ ਦਾ ਹੀ ਪੜਦਾ ਪਿਆ ਸੀ। ਹੈਗਾ ਸੀ ਕੋਲ, ਮੇਰੇ ਕਰਮ ਹੀ ਭਜਾਈ ਫਿਰਦੇ ਸਨ। ਮੈਂ ਨਿਸ਼ਕਰਮ ਹੋ ਗਿਆ, ਉਹ ਹੈ ਸੀ, ਉਹੀ ਸੀ। ਮੈਂ ਨਿਰਵਿਚਾਰ ਹੋ ਗਿਆ, ਉਹੀ ਹੈ। ਜ਼ਰੂਰ ਜੋ ਗਹਿਰਾ ਅਭਿਆਸ ਕਰਦੇ ਹੋਣਗੇ, ਜ਼ਰੂਰ ਪਕੜ ਚ ਆਈ ਹੋਵੇਗੀ ਗੱਲ, ਜ਼ਰੂਰ ਪਕੜ ਚ ਆਈ ਹੋਵੇਗੀ ਗੱਲ। ਚਲੋ ਇਹਦੇ ਉੱਤੇ ਇੱਕ ਮੈਂ ਹੋਰ ਸ਼ਬਦ ਤੁਹਾਡੇ ਸਾਹਮਣੇ ਰੱਖਾਂ ਤੇ ਫਿਰ ਅੱਜ ਦੇ ਮਹਾਂਵਾਕ ਦੇ ਅਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ। ਭਗਤ ਕਬੀਰ ਕੋਲ ਪੁੱਛਿਆ ਗਿਆ, ਜਿਹੜੀ ਪੁਰਾਣਕ ਮਨੌਤ ਹੈ ਉਹਦੇ ਤੋਂ ਮੰਨਦਾ ਨਹੀਂ, ਕਿਉਂਕਿ ਮਨੌਤ ਇਹ ਸੀ ਜਿਸ ਤਰ੍ਹਾਂ ਜਿਹੜੇ ਨੂੰ ਇਸ਼ਟ ਬਣਾ ਕੇ ਔਰ ਉਸ ਡੰਗ ਦੀ ਉਪਾਸ਼ਨਾ ਜਿਹੜਾ ਕਰੇਗਾ ਤਾਂ ਕੋਈ ਵਿਸ਼ਨੂਪੁਰੀ ਜਾਏਗਾ ਆਪਣੇ ਆਪਣੇ ਇਸ਼ਟ ਦੇ ਮੁਤਾਬਕ ਸਾਧਨਾ ਦੇ ਮੁਤਾਬਕ, ਕੋਈ ਸ਼ਿਵਾਂ ਦੀ ਪੁਰੀ ਜਾਏਗਾ, ਕੋਈ ਬ੍ਰਹਮ ਲੋਕ ਦੇ ਚ ਜਾਏਗਾ। ਉਨ੍ਹਾਂ ਨੇ ਪੁਰੀਆਂ ਬਣਾ ਰੱਖੀਆਂ, ਸੱਤ ਪੁਰੀਆਂ ਬਣਾ ਰੱਖੀਆਂ। ਤੇ ਬਨਾਰਸ ਦੇ ਬ੍ਰਾਹਮਣ ਸਾਰੇ ਪੁੱਛਦੇ ਨੇ, ਜ਼ਰਾ ਦੱਸੇਗਾ ਇਹਨਾਂ ਸੱਤਾਂ ਪੁਰੀਆਂ ਚ ਤੂੰ ਕਿਹੜੀ ਪੁਰੀ ਚ ਜਾਏਗਾ, ਕਿਹੜੀ ਪੁਰੀ ਚ ਜਾਏਗਾ ਤੂੰ ਜੋ ਸਾਧਨਾ ਕਰਦਾ ਪਿਆ। ਕਹਿੰਦਾ ਮੇਰੀ ਨਿਰਾਲੀ ਸਾਧਨਾ ਹੈ, ਕਿਉਂਕਿ ਜਿਹੜਾ ਕਰਮ ਕਾਂਡ ਉਹ ਕਰਦੇ ਸਨ ਕਬੀਰ ਤੇ ਕਰਦੇ ਨਹੀਂ ਸਨ। ਜੋ ਕਰਮ ਕਾਂਡ ਬੇਦੀਆਂ ਦਾ ਸੀ, ਜਿਸ ਵਕਤ ਗੁਰੂ ਨਾਨਕ ਨੇ ਇਨਕਾਰ ਕੀਤਾ ਸਾਰੇ ਮੁਖਾਲਫ ਹੋ ਗਏ, ਐਵੇਂ ਨਹੀਂ ਕਰਨਾ। ਔਰ ਇਹ ਹਕੀਕਤ ਹੈ, ਇੱਕ ਬਹੁਤ ਵੱਡੀ ਸਚਾਈ ਹੈ। ਕਦੀ ਕਦਾਈ ਕੋਈ ਅਵਤਾਰਾਂ ਨੂੰ ਸਮਝਦਾ, ਭਗਤਾਂ ਨੂੰ ਸਮਝਦਾ। ਜਿਹੜੀ ਸਾਧਨਾ ਤੁਸੀਂ ਕਰਦੇ ਪਏ ਹੋ, ਕਿਉਂਕਿ ਸਾਡੀਆਂ ਪੁਰਾਣਕ ਮਤ ਅਨੁਸਾਰ ਜਿਹੜੀਆਂ ਸੱਤ ਪੁਰੀਆਂ ਨੇ, ਸਪਤ ਪੁਰੀਆਂ ਨੇ, ਤਾਂ ਤੁਸੀਂ ਮੰਨਦੇ ਨਹੀਂ, ਫਿਰ ਕਿਹੜੀ ਪੁਰੀ ਦੇ ਚ ਜਾਓਗੇ? ਕਬੀਰ ਕਹਿੰਦੇ ਜਾਓਗੇ ਭਵਿਸ਼ ਦੀ ਗੱਲ ਨਹੀਂ, ਮੈਂ ਉਸ ਪੁਰੀ ਚ ਪਹੁੰਚ ਗਿਆ, ਮੈਂ ਉਸੇ ਚ ਹੀ ਜੀਵਨਾ, ਮਰਨ ਤੋਂ ਬਾਅਦ ਕੀ ਜਾਣਾ। ਜੀਵਦਿਆਂ ਜੀ ਉਹ ਮੈਨੂੰ ਪੁਰੀ ਨਹੀਂ ਮਿਲੀ ਤੇ ਮਰ ਕੇ ਕੀ ਖਾਕ ਮਿਲਣੀ ਹੈ ਮੈਨੂੰ? ਕਿਹੜੀ ਪੁਰੀ ਚ ਜਾਓਗੇ? ਐਸਾ ਨਹੀਂ ਹੈ, ਅਸੀਂ ਪੁਰੀ ਚ ਪਹੁੰਚ ਗਏ, ਉਸੇ ਚ ਜੀ ਰਹੇ ਹਾਂ। ਤਾਂ ਹੁਣ ਪੁੱਛਣ ਵਾਲੇ ਪੁੱਛਦੇ ਨੇ, ਉਸ ਪੁਰੀ ਦਾ ਨਾਂ ਦੱਸੋਗੇ? ਕਬੀਰ ਕਹਿੰਦੇ ਨੇ ਬਸ ਇੱਕ ਸ਼ਬਦ ਚ ਕਹਿ ਸਕਦਾ, ਸਹਿਜ ਹੈ, ਮੈਂ ਸਹਿਜ ਦੇ ਚ ਪਹੁੰਚ ਗਿਆ। ਇਹ ਸਹਿਜ ਕੀ ਆਉਂਦੀ ਹੈ ਇਹ ਦੱਸੋ। ਕਬੀਰ ਕਹਿੰਦੇ ਨੇ ਉੱਥੇ ਕੀ ਨਹੀਂ ਆਉਂਦਾ ਮੈਂ ਇਹ ਦੱਸ ਸਕਦਾ, ਕੀ ਨਹੀਂ ਹੈ ਇਹ ਮੈਂ ਦੱਸ ਸਕਦਾ, ਕੀ ਹੈ ਇਹ ਮੈਂ ਨਹੀਂ ਦੱਸ ਸਕਦਾ। ਇਹਦੇ ਨਾਲ ਹੁਣ ਜਿੰਨੇ ਪੰਡਿਤ ਵਿਦਵਾਨ, ਆਖਿਰ ਬਨਾਰਸ ਵਿਦਵਾਨਾਂ ਦਾ ਗੜ, ਚਲੋ ਸਾਨੂੰ ਇੱਥੋਂ ਹੀ ਸੰਕੇਤ ਮਿਲ ਜਾਏਗਾ ਜਿਹੜਾ ਤੂੰ ਦੱਸੇਗਾ ਕਿ ਨਹੀਂ ਹੈ। ਪਹਿਲੇ ਇਹ ਦੱਸ ਉੱਥੇ ਕੀ ਨਹੀਂ ਹੈ, ਜੋ ਜੋ ਅਸੀਂ ਮੰਨਦੇ ਹਾਂ ਉਹ ਤੇ ਤੂੰ ਮੰਨਦਾ ਨਹੀਂ, ਤੇ ਹੁਣ ਤੂੰ ਆਪ ਕਹਿ ਰਿਹਾ ਕਿ ਜਿੱਥੇ ਮੈਂ ਵਸਦਾ, ਜਿਸ ਸਹਿਜ ਅਵਸਥਾ ਵਿਚ ਮੈਂ ਟਿਕ ਗਿਆ, ਜਿਸ ਪੁਰੀ ਦੇ ਚ ਮੈਂ ਰਹਿੰਦਾ, ਮੈਂ ਦੱਸ ਸਕਦਾ ਉੱਥੇ ਕੀ ਨਹੀਂ ਹੈ, ਉੱਥੇ ਕੀ ਹੈ ਮੈਂ ਨਹੀਂ ਦੱਸ ਸਕਦਾ। ਉਹਨੂੰ ਇੰਜ ਕਹਿੰਦੇ ਨੇ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਉਹ ਤੇ ਅਕਥ ਹੈ, ਮੈਂ ਨਹੀਂ ਕਹਿ ਸਕਦਾ, ਮੈਂ ਇਸ ਜ਼ਬਾਨ ਨਾਲ ਨਹੀਂ ਬਿਆਨ ਕਰ ਸਕਦਾ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਵਾਰੀ। ਮੈਂ ਕਿਸੇ ਨਾਲ ਤੁਲਨਾ ਨਹੀਂ ਕਰ ਸਕਦਾ, ਗੱਲ ਖਤਮ, ਕੰਪੇਅਰ ਨਹੀਂ ਕਰ ਸਕਦਾ, ਕਿਸੇ ਤੋਂ ਛੋਟਾ ਵੀ ਨਹੀਂ ਕਹਿ ਸਕਦਾ, ਕਿਸੇ ਤੋਂ ਵੱਡਾ ਵੀ ਨਹੀਂ ਕਹਿ ਸਕਦਾ, ਇਸ ਤਰ੍ਹਾਂ ਵੀ ਨਹੀਂ ਕਹਿ ਸਕਦਾ। ਚਲੋ ਦੱਸੋ ਕੀ ਨਹੀਂ ਹੈ ਉੱਥੇ, ਕਿਉਂਕਿ ਉਨ੍ਹਾਂ ਨੇ ਮੰਨਿਆ ਹੋਇਆ ਇੰਦਰ ਲੋਕ ਮੰਨਿਆ, ਬ੍ਰਹਮ ਲੋਕ ਮੰਨਿਆ, ਸ਼ਿਵਾਂ ਦੀ ਪੁਰੀ ਮੰਨੀ ਹੈ, ਵਿਸ਼ਨੂੰ ਪੁਰੀ ਮੰਨੀ ਹੈ, ਹੋਰ ਬਥੇਰੀਆਂ ਪੁਰੀਆਂ ਮੰਨੀਆਂ ਨੇ, ਔਰ ਮਰਨ ਤੋਂ ਬਾਅਦ ਉੱਥੇ ਜਾਵਾਂਗੇ। ਕਬੀਰ ਕਹਿੰਦੇ ਨੇ ਜਿਹੜਾ ਜੀਵਿਆ ਨਰਕ ਦੇ ਚ ਹੈ, ਮਰ ਕੇ ਵੀ ਨਰਕ ਚ ਹੀ ਜਾਏਗਾ। ਬਿਰਧ ਹੋ ਗਏ ਨਾ, ਤੇ ਰੋਜ਼ ਰੋਜ਼ ਦੇ ਇਲਜ਼ਾਮਾਂ ਤੋਂ ਤੰਗ ਆ ਗਏ ਸਨ। ਇਲਜ਼ਾਮ ਕੀ ਸਨ? ਜਿਹੜੇ ਤਿੰਨ ਵੱਡੇ ਇਲਜ਼ਾਮ ਨੇ ਨਾ, ਇਹ ਕਬੀਰ ਤੇ ਲੱਗੇ ਸਨ। ਕਬੀਰ ਤੇ ਕਤਲ ਦਾ ਇਲਜ਼ਾਮ ਵੀ ਲੱਗਿਆ, ਕਬੀਰ ਤੇ ਦੁਰਾਚਾਰ ਦਾ ਇਲਜ਼ਾਮ ਵੀ ਲੱਗਿਆ, ਕਬੀਰ ਤੇ ਚੋਰੀ ਦਾ ਇਲਜ਼ਾਮ ਵੀ ਲੱਗਿਆ। ਸੋਨੇ ਦੀਆਂ ਮੋਹਰਾਂ ਸੁੱਟ ਗਏ ਆਪ, ਉਹਦੀ ਛੱਪਰੀ ਚ ਇੱਕ ਪਾਸੇ, ਤੇ ਜਾ ਕੇ ਥਾਣੇ ਰਿਪੋਰਟ ਕਰ ਦਿੱਤੀ, ਸਾਡੀ ਥੈਲੀ ਚੋਰੀ ਹੋ ਗਈ ਹੈ, ਕਬੀਰ ਆਇਆ ਸੀ, ਸਾਨੂੰ ਸ਼ੱਕ ਹੈ, ਉਹ ਲੈ ਗਏ। ਮਿਲ ਗਈ ਉਹਦੇ ਘਰੋਂ ਪਈ ਸੀ, ਤੋ ਕਬੀਰ ਚੋਰੀ ਚ ਵੀ ਪਕੜਿਆ ਗਿਆ ਸੀ। ਨੇਰਾ ਪਕੜਿਆ ਹੀ ਨਹੀਂ ਗਿਆ, ਸਿਕੰਦਰ ਲੋਧੀ ਨੇ ਸਜ਼ਾ ਦਿੱਤੀ, ਜੇਲ੍ਹ ਚ ਪਾ ਦਿੱਤਾ। ਚੋਰੀ ਦਾ ਇਲਜ਼ਾਮ, ਯਾਰੀ ਦਾ ਇਲਜ਼ਾਮ, ਕਤਲ ਦਾ ਇਲਜ਼ਾਮ ਕਬੀਰ ਤੇ ਲੱਗਿਆ। ਕਬੀਰ ਨੂੰ ਇਹ ਸੋਚਣਾ ਪਿਆ, ਇਹ ਇਲਜ਼ਾਮ ਲਾਉਂਦੇ ਰਹਿਣਗੇ ਲਾਉਂਦੇ ਰਹਿਣਗੇ, ਹੁਣ ਮੈਂ ਬੁੱਢਾ ਹੋ ਗਿਆ, ਬਿਰਧ ਹੋ ਗਿਆ, ਤੇ ਹੁਣ ਮੇਰੇ ਕੋਲ ਇਹਨਾਂ ਨਾਲ ਸੰਘਰਸ਼ ਨਹੀਂ ਆਉਂਦਾ, ਸਰੀਰ ਸਾਥ ਨਹੀਂ ਦਿੰਦਾ। ਤੋ ਪਤਾ ਕਿ ਲੋਈ ਨੂੰ ਕਹਿਣ ਲੱਗੇ, ਆਪਾਂ ਚੱਲਦੇ ਹਾਂ, ਬਨਾਰਸ ਛੋੜਦੇ ਹਾਂ। ਕਿੱਥੇ ਚੱਲੀਏ? ਉੱਥੇ ਚੱਲਦੇ ਹਾਂ ਜਿੱਥੇ ਪੁਰੀਆਂ ਵਿਚ ਰਹਿਣ ਵਾਲੇ ਨਾ ਹੋਣ। ਇਹ ਜਿਹੜਾ ਸੱਤਾਂ ਪੁਰੀਆਂ ਚ ਰਹਿੰਦੇ ਨੇ, ਇਹ ਨਾ ਹੋਣ, ਉੱਥੇ ਚੱਲਣਾ, ਨਹੀਂ ਤੇ ਤੰਗ ਕਰਨਗੇ। ਤੂੰ ਐਸੀ ਕਿਹੜੀ ਜਗ੍ਹਾ? ਕਬੀਰ ਕਹਿੰਦੇ ਮਗਹਰ, ਆਪਾਂ ਮਗਹਰ ਚੱਲਦੇ ਹਾਂ। ਸ਼ਾਇਦ ਆਪ ਨੂੰ ਪਤਾ ਹੋਵੇ, ਮਗਹਰ ਦੀ ਧਰਤੀ ਨੂੰ ਸਰਾਪ ਦਿੱਤਾ ਗਿਆ ਗਣੇਸ਼ ਦਾ, ਐਸਾ ਪੁਰਾਣਕ ਮਤ ਹੈ। ਜਿਹੜਾ ਉੱਥੇ ਮਰੇਗਾ ਖੋਤੀ ਦੀ ਜੂਨ ਜਾਏਗਾ, ਕੋਈ ਲੰਘਦਾ ਹੀ ਨਹੀਂ। ਬਹੁਤ ਪੁਰਾਣੀ ਗੱਲ ਹੈ, ਗੋਰਖਪੁਰ ਤੋਂ ਮੈਂ ਮਗਹਰ ਜਾਣਾ ਸੀ, 15 ਮੀਲ ਦਾ ਰਸਤਾ, ਤੇ ਜਿਨ੍ਹਾਂ ਦੀ ਮੈਂ ਗੱਡੀ ਮੰਗੀ ਉਹਦਾ ਡਰਾਈਵਰ ਕਹਿਣ ਲੱਗਾ ਮੈਂ ਨਹੀਂ ਲੈ ਜਾ ਸਕਦਾ, ਆਪ ਡਰਾਈਵ ਕਰਦੇ ਤੇ ਕਰੋ। ਮੈਂ ਕਿਹਾ ਮੈਨੂੰ ਰਸਤੇ ਦਾ ਨਹੀਂ ਪਤਾ। ਕਹਿੰਦਾ ਮਗਰ ਅਸੀਂ ਨਹੀਂ ਜਾਂਦੇ, ਸਾਡਾ ਦਮ ਕਿਧਰੇ ਨਿਕਲ ਗਿਆ, ਖੋਤੇ ਦੀ ਜੂਨ ਕੌਣ ਜਾਏ, ਅਸੀਂ ਉੱਥੇ ਨਹੀਂ ਜਾਂਦੇ। ਮੈਨੂੰ ਹੈਰਾਨਗੀ ਹੋਈ, ਡਰਾਈਵਰ ਵੀ ਡਰਦੇ ਨੇ, ਉੱਥੇ ਨਹੀਂ ਜਾਂਦੇ। ਗਣੇਸ਼ ਦੀ ਸਰਾਪੀ ਹੋਈ ਧਰਤੀ ਹੈ, ਕੁਛ ਜੁਲਾਹੇ ਉੱਥੇ ਰਹਿੰਦੇ ਨੇ ਮੁਸਲਮਾਨ, ਮੁਸਲਿਮ, ਕਿਉਂਕਿ ਉਹਨਾਂ ਵਾਸਤੇ ਮਗਹਰ ਮਗਹਰ ਨਹੀਂ ਹੈ। ਜੈਸੇ ਉਹਨਾਂ ਵਾਸਤੇ ਕਾਸ਼ੀ ਕਾਸ਼ੀ ਨਹੀਂ ਹੈ, ਤੋ ਮਗਹਰ ਮਗਹਰ ਨਹੀਂ ਹੈ। ਜੈਸੇ ਹਿੰਦੂ ਵਾਸਤੇ ਖਾਨਾ ਖੁਦਾ, ਕਾਬਾ ਕਾਬਾ ਨਹੀਂ ਹੈ, ਉਹਨਾਂ ਵਾਸਤੇ ਕਾਸ਼ੀ ਕਾਸ਼ੀ ਨਹੀਂ ਹੈ। ਆਪਣੇ ਆਪਣੇ ਥਾਂ ਟਿਕਾਣੇ ਨੇ, ਆਪਣੇ ਆਪਣੇ ਲੋਕਾਂ ਨੇ ਸਵਰਗ ਬਣਾਏ ਹੋਏ ਨੇ, ਆਪਣੇ ਆਪਣੇ ਲੋਕਾਂ ਨੇ ਨਰਕ ਬਣਾਏ ਹੋਏ ਨੇ। ਤੋ ਇਹ ਨਰਕ ਸਾਡਾ ਨਹੀਂ ਹੈ, ਮਗਹਰ ਸਾਡਾ ਨਰਕ ਨਹੀਂ ਹੈ, ਮੁਸਲਮਾਨ ਰਹਿੰਦੇ ਨੇ। ਖੈਰ ਜਿਉਂ ਤਿਉਂ ਕਰਕੇ ਮੈਂ ਉੱਥੇ ਪਹੁੰਚਿਆ, ਸਮਾਧ ਬਣੀ ਹੋਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੈਸੇ ਅੰਤਿਮ ਸਮੇਂ ਸਰੀਰ ਨਹੀਂ ਮਿਲਿਆ, ਕਬੀਰ ਦਾ ਵੀ ਨਹੀਂ ਮਿਲਿਆ, ਸਰੀਰ ਨਹੀਂ ਲੱਭਿਆ। ਉੱਥੇ ਸਮਾਧ ਬਣਾਈ ਗਈ ਹੈ, ਜਿੱਥੋਂ ਸਰੀਰ ਗਾਇਬ ਹੋਇਆ ਸਮਾਧ ਬਣਾਈ ਗਈ ਹੈ। ਚੱਲਣ ਲੱਗੇ ਪਹਿਲੇ ਲੋਈ ਰੋਕਦੀ ਹੈ, ਘਰ ਵਾਲੀ ਰੋਕਦੀ ਹੈ, ਵੀ ਹੁਣ ਆਖਰੀ ਉਮਰੇ ਕਿੱਥੇ ਜਾਣਾ, ਜ਼ਿੰਦਗੀ ਸਾਰੀ ਇੱਥੇ ਕੱਟੀ ਹੈ। ਪਰ ਕਬੀਰ ਨੇ ਹਟ ਕੀਤਾ, ਹੁਣ ਮੈਂ ਨਹੀਂ ਰਹਿਣਾ, ਹੁਣ ਮੇਰੇ ਕੋਲ ਸੰਘਰਸ਼ ਨਹੀਂ ਆਉਂਦਾ, ਹੁਣ ਸਰੀਰ ਮੇਰਾ ਬੁੱਢਾ ਹੋ ਗਿਆ, ਬਿਰਧ ਹੋ ਗਿਆ, ਹੁਣ ਮੈਂ ਨਹੀਂ ਸੰਘਰਸ਼ ਕਰ ਸਕਦਾ, ਹੁਣ ਮੈਂ ਆਰਾਮ ਨਾਲ ਬੈਠਣਾ ਚਾਹੁੰਦਾ। ਬਨਾਰਸ ਛੋੜ ਕੇ ਜਦ ਨਿਕਲਣ ਲੱਗੇ, ਕੋਈ ਸਪਤਪੁਰੀਆਂ ਦੇ ਰਹਿਣ ਵਾਲੇ ਪਤਾ ਕੀ ਕਹਿੰਦੇ ਨੇ? ਕਬੀਰ ਆਪ ਆਪਣੀ ਬਾਣੀ ਚ ਕਹਿੰਦੇ ਨੇ, ਸਗਲ ਜਨਮ ਸਿਵਪੁਰੀ ਬਿਤਾਇਆ, ਮਰਤੀ ਬਾਰ ਮਗਹਰ ਉੱਠਦਾ ਆਇਆ, ਸਾਰੀ ਜ਼ਿੰਦਗੀ ਤੇ ਰਿਹਾ ਬਨਾਰਸ ਦੇ ਚ, ਤੇ ਹੁਣ ਮਰਨ ਦਾ ਵੇਲਾ ਆਇਆ ਤੇ ਜਾ ਰਿਹਾ ਮਗਹਰ। ਕਾਸ਼ੀ ਮਗਹਰ ਸੰਭੀਚਾਰੀ, ਇਹ ਕੈਸਾ ਭਗਤ ਹੈ, ਕਾਸ਼ੀ ਤੇ ਮਗਹਰ ਨੂੰ ਇੱਕੋ ਹੀ ਸਮਝਦਾ। ਕਾਸ਼ੀ ਰਹਿੰਦਾ ਸੀ, ਹੁਣ ਸਿੱਧਾ ਮਗਰ, ਦੋਹਾਂ ਨੂੰ ਬਰਾਬਰ ਮੰਨਦਾ। ਕਾਸ਼ੀ ਮਗਹਰ ਸੰਭੀਚਾਰੀ, ਹੋਛੀ ਭਗਤ ਕੈਸੇ ਉਤਰਸ ਪਾਰੀ, ਇਹ ਭਗਤ ਹੋਛਾ ਹੈ, ਹੋਛਾ ਹੈ। ਭਗਤ ਮਾਲ ਦੇ ਉੱਤੇ ਲਿਖਿਆ ਹੈ, ਕਈ ਗਾਲਾਂ ਵੀ ਕੱਢੀਆਂ ਉਹਨਾਂ, ਨਿਰਾ ਹੋਛਾ ਨਹੀਂ ਆਖਿਆ, ਹੋਰ ਵੀ ਬਥੇਰਾ ਕੁਛ ਆਖਿਆ, ਪਰ ਕਬੀਰ ਸਭੇ ਭਾਸ਼ਾ ਵਰਤਦੇ ਪਏ ਨੇ, ਸਭਿਅਤਾ ਦੇ ਦਾਰੇ ਦੀ ਸਭੇ ਭਾਸ਼ਾ ਵਰਤਦੇ ਪਏ ਨੇ। ਹੋਛੀ ਭਗਤ ਕੈਸੇ ਉਤਰਸ ਪਾਰੀ, ਇਹ ਭਗਤ ਹੋਛਾ ਹੈ, ਕਹਿਵਾਉਂਦਾ ਆਪਣੇ ਆਪ ਨੂੰ ਭਗਤ ਹੈ, ਹੋਛਾ ਹੈ, ਕਾਸ਼ੀ ਤੇ ਮੈਂ ਘਰ ਨੂੰ ਬਰਾਬਰ ਸਮਝਦਾ। ਜਦੋਂ ਕਾਸ਼ੀ ਰਿਹਾ ਤੁਸੀਂ ਰਹਿਣ ਨਹੀਂ ਦਿੱਤਾ, ਅੱਜ ਜਾਂਦਾ ਪਿਆ ਤੇ ਤੁਸੀਂ ਗਾਲਾਂ ਕੱਢਦੇ ਹੋ। ਲੋਹੀ ਕਹਿੰਦੀ ਹੈ ਰਹਿ ਜਾਈਏ ਇੱਥੇ, ਜ਼ਿੰਦਗੀ ਦੇ ਕਿਤਨੇ ਦਿਨ ਇੱਥੇ ਕੱਟੇ ਨੇ, ਬਾਕੀ ਵੀ ਇੱਥੇ ਕੱਟ ਲਈ। ਤੂੰ ਕਬੀਰ ਦਾ ਇਹ ਫਰਮਾਨ, ਕਹਿਤ ਕਬੀਰ ਸੁਨੋਰੀ ਲੋਈ, ਭਰਮ ਨਾ ਭੂਲੋ ਕੋਈ, ਕਿਆ ਕਾਸੀ ਕਿਆ ਉਖਰ ਮਗਰ ਰਾਮ ਹਿਰਦੇ ਜੋ ਹੋਈ। ਹਿਰਦੇ ਵਿਚ ਰਾਮ ਹੋਣਾ ਚਾਹੀਦਾ, ਮਗਰ ਹੀ ਕਾਸ਼ੀ ਬਣ ਜਾਂਦੀ ਹੈ। ਹਿਰਦੇ ਵਿਚ ਰਾਮ ਨਹੀਂ ਹੈ ਤਾਂ ਕਾਸ਼ੀ ਵੀ ਮਗਰ ਹੈ। ਰਾਮ ਹਿਰਦੇ ਜੋ ਹੋਈ, ਹਿਰਦੇ ਚ ਰਾਮ ਹੋਣਾ ਚਾਹੀਦਾ, ਹਿਰਦੇ ਜੋ ਹੈ ਪ੍ਰਭੂ ਦੀ ਯਾਦ ਹੋਣੀ ਚਾਹੀਦੀ। ਕਬੀਰ ਤੇ ਇੱਥੇ ਤੱਕ ਕਹਿੰਦੇ ਨੇ, ਮੁਖਤਸਰ ਮੈਂ ਅਰਜ਼ ਕਰਾਂ, ਜੋ ਤਨ ਕਾਸੀ ਤਜੇ ਕਬੀਰਾ ਰਮਈਏ ਕਹਾ ਨਿਹੋਰਾ। ਜੇ ਮੈਂ ਕਾਸ਼ੀ ਚ ਮਰ ਜਾਵਾਂ ਤੇ ਰੱਬ ਦਾ ਕੀ ਅਹਿਸਾਨ ਹੋਇਆ, ਉਹ ਤੇ ਮਰਨ ਨਾਲ ਹੀ ਮੈਂ ਸ਼ਿਵਾਂ ਦੀ ਪੁਰੀ ਜਾਵਾਂਗਾ, ਬਸ ਮਰਨਾ ਹੀ ਕਾਫੀ ਹੈ। ਨਹੀਂ ਫਿਰ ਰੱਬ ਦਾ ਕੀ ਨਿਹੋਰਾ, ਰੱਬ ਦਾ ਕੀ ਅਹਿਸਾਨ, ਫਿਰ ਰੱਬ ਨੇ ਸਾਨੂੰ ਕੀ ਦਿੱਤਾ, ਜਿੱਥੇ ਮਰਨੀ ਨਾਲ ਹੀ ਸਾਨੂੰ ਸਵਰਗ ਮਿਲ ਗਿਆ। ਜੋ ਤਨ ਕਾਸੀ ਤਜੇ ਕਬੀਰਾ ਰਮਈਏ ਕਹਾ ਨਿਹੋਰਾ, ਫਿਰ ਰੱਬ ਦਾ ਸਾਡੇ ਤੇ ਕੀ ਅਹਿਸਾਨ, ਫਿਰ ਰੱਬ ਰੱਬ ਕਿਹੜੀ ਗੱਲ ਹੈ। ਨਹੀਂ ਮਰਨਾ ਮਗਰ ਦੇ ਚ ਹੈ, ਜਾਣਾ ਰਾਮ ਦੇ ਦੇਸ਼ ਹੈ। ਇੰਨੀ ਦ੍ਰਿੜਤਾ, ਇਤਨੀ ਦ੍ਰਿੜਤਾ, ਮਗਰ ਦੇ ਚ ਆਪਣੇ ਸਰੀਰ ਦਾ ਤਿਆਗ ਕੀਤਾ, ਅੱਜ ਬਣੀ ਹੋਈ ਸਮਾਧ ਹੈ। ਜੋ ਮੈਂ ਪਹੁੰਚਿਆ, ਇੱਕ ਪਾਸੇ ਮਜੌਰ ਬੈਠਾ ਹੈ ਮੁਸਲਮਾਨ, ਇੱਕ ਪਾਸੇ ਪੁਜਾਰੀ ਬੈਠਾ ਹੈ ਬ੍ਰਾਹਮਣ। ਜ਼ਿਆਦਾਤਰ ਜਾਂਦੇ ਨੇ ਜੁਲਾਹੇ ਲੋਕ, ਹਿੰਦੂ ਮੁਸਲਮਾਨ ਦੋਵੇਂ ਜਾਂਦੇ ਨੇ, ਜੁਲਾਹੇ ਜਾਂਦੇ ਨੇ, ਕੱਪੜੇ ਦਾ ਕੰਮ ਕਰਨ ਵਾਲੇ ਜਾਂਦੇ ਨੇ ਵੀ ਕਬੀਰ ਸਾਡੇ ਕੰਮ ਵਿਚ ਬਰਕਤਾਂ ਪਾਵੇਗਾ, ਕਿਉਂਕਿ ਆਪ ਵੀ ਇਹੀ ਕੁਛ ਕਰਦਾ ਰਿਹਾ। ਜਦ ਮਜੌਰ ਮੈਨੂੰ ਕਹਿਣ ਲੱਗਾ ਸਰਦਾਰ ਜੀ ਇਧਰ ਆਈ ਹੈ, ਇਹ ਸੂਫੀ ਸੰਤ ਸ੍ਰੀ ਕਬੀਰ ਕੀ ਸਮਾਧ ਹੈ, ਉਨਕਾ ਮਕਬਰਾ ਹੈ, ਤੇ ਬ੍ਰਾਹਮਣ ਆਪਣੀ ਤਰਫੋਂ ਮੈਨੂੰ ਇਸ਼ਾਰਾ ਕਰੇ ਇਹ ਭਗਤ ਕਬੀਰ ਜੀ ਕੀ ਸਮਾਧੀ ਹੈ। ਮੈਂ ਕਿਹਾ ਤੁਹਾਡੇ ਦੋਹਾਂ ਤੋਂ ਤੰਗ ਆ ਕੇ ਵਿਚਾਰਾ ਇੱਥੇ ਆਇਆ ਸੀ, ਤੁਸੀਂ ਖੇੜਾ ਇੱਥੇ ਵੀ ਨਹੀਂ ਛੱਡਿਆ, ਇੱਥੇ ਵੀ ਨਹੀਂ ਛੱਡਿਆ, ਇਹ ਜੋ ਤੁਹਾਡੇ ਦੋਹਾਂ ਤੋਂ ਤੰਗ ਆ ਕੇ ਤੁਸੀਂ ਦੋਹਾਂ ਨੇ ਉਸਨੂੰ ਉੱਥੇ ਰਹਿਣ ਨਹੀਂ ਦਿੱਤਾ। ਕਦੀ ਮੌਲਵੀ ਇਲਜ਼ਾਮ ਲੈਂਦਾ, ਕਦੀ ਬ੍ਰਾਹਮਣ, ਸਾਰੀ ਜ਼ਿੰਦਗੀ ਇਲਜ਼ਾਮਾਂ ਦੇ ਚ ਲੰਘੀ, ਤਾਂ ਤੰਗ ਆ ਕੇ ਉਸਨੇ ਬਨਾਰਸ ਨੂੰ ਛੋੜਿਆ ਸੀ। ਤਾਰਕਿਕ ਪੁੱਛਦੇ ਨੇ ਕਿਹੜੀ ਪੁਰੀ ਜਾਵੇਂਗਾ, ਛਲਕਮ ਸੇ ਕਮ ਨਾਂ ਤੇ ਦੱਸ ਕਿਹੜੀ ਪੁਰੀ ਚ ਜਾਵੇਂਗਾ, ਜਾਵੇਂਗਾ ਐ ਨਹੀਂ, ਅਸੀਂ ਪਹੁੰਚ ਗਏ, ਅਸੀਂ ਆਪਣੀ ਪੁਰੀ ਚ ਜੀਵਦੇ ਹਾਂ। ਨਾਂ ਕੀ ਏ ਸਹਿਜ, ਕੁਛ ਬਿਆਨ ਕਰੇਗਾ ਦੱਸੇਗਾ ਉੱਥੇ ਕੀ ਹੈ। ਤੋ ਪਹਿਲੇ ਤੋਂ ਕਹਿੰਦੇ ਨੇ ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਛੱਡੇ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਭਾਰੀ। ਕੁਛ ਤੇ ਦੱਸੋ ਫਿਰ ਉੱਥੇ ਕੀ ਹੈ। ਹੁਣ ਕਬੀਰ ਕਹਿੰਦੇ ਨੇ ਉੱਥੇ ਕੀ ਨਹੀਂ ਹੈ, ਇਹ ਸੁਣਨਾ ਹੈ ਤੇ ਮੈਂ ਤੁਹਾਨੂੰ ਦੱਸ ਸਕਦਾ, ਉੱਥੇ ਕੀ ਹੈ ਇਹ ਜ਼ਬਾਨ ਨਹੀਂ ਬਿਆਨ ਕਰ ਸਕਦੀ, ਉੱਥੇ ਕੀ ਹੈ ਇਹਨਾਂ ਅੱਖਾਂ ਦੇ ਰਾਹੀਂ ਵੀ ਮੈਂ ਇਸ਼ਾਰਾ ਨਹੀਂ ਕਰ ਸਕਦਾ, ਉੱਥੇ ਕੀ ਹੈ ਅਕਥ ਮੈਂ ਨਹੀਂ ਕਹਿ ਸਕਦਾ। ਹਾਂ ਜੋ ਨਹੀਂ ਹੈ ਉਹ ਮੇਰੀ ਕਥਨੀ ਚ ਆਉਂਦਾ, ਉਹ ਮੇਰੀ ਜ਼ਬਾਨ ਬਿਆਨ ਕਰ ਸਕਦੀ ਹੈ। ਜੋ ਨਹੀਂ ਹੈ ਉਹ ਮੇਰੀ ਅੱਖਾਂ ਨੇ ਦੇਖਿਆ, ਮੇਰੀ ਰਸਨਾ ਬਿਆਨ ਕਰ ਸਕਦੀ ਹੈ। ਤੋ ਸਾਰਿਆਂ ਨੇ ਕਿਹਾ ਚਲੋ ਦੱਸ ਉੱਥੇ ਕੀ ਨਹੀਂ ਹੈ, ਤੋ ਧਿਆਨ ਨਾਲ ਸੁਣਨਾ। ਤੈ ਪਾਵਸ ਸਿੰਧ ਧੂਪ ਨਹੀਂ ਛਈਆ, ਤੈ ਉਤਪਤ ਪਰਲੋ ਨਾਹੀਂ, ਜੀਵਨ ਮਿਰਤ ਨਾ ਦੁੱਖ ਸੁਖ ਵਿਆਪੇ, ਸੁਨ ਸਮਾਧ ਦਉ ਤੈ ਨਾਹੀਂ। ਉੱਥੇ ਬਰਖਾ ਦਾ ਰਾਜਾ ਇੰਦਰ ਨਹੀਂ ਹੈ, ਇੰਦਰ ਦੀ ਉੱਥੇ ਪਹੁੰਚ ਕੋਈ ਨਹੀਂ ਜਿਹੜਾ ਤੁਸੀਂ ਇੰਦਰਪੁਰੀ ਚ ਜਾਣਾ ਹੈ। ਉੱਥੇ ਇੰਦਰ ਨਹੀਂ ਪਹੁੰਚਿਆ, ਉੱਥੇ ਇੰਦਰ ਦੀ ਪਹੁੰਚ ਨਹੀਂ ਹੈ, ਉੱਥੇ ਬਰਖਾ ਦਾ ਰਾਜਾ ਇੰਦਰ ਨਹੀਂ ਹੈ। ਸਿੰਧ ਖੀਰ ਸਾਗਰ ਵਿਚ ਰਹਿਣ ਵਾਲਾ ਉੱਥੇ ਵਿਸ਼ਨੂੰ ਵੀ ਨਹੀਂ ਹੈ, ਉਹਦੀ ਪਹੁੰਚ ਵੀ ਨਹੀਂ ਹੈ। ਹਿੰਮਤ ਹੈ ਕਬੀਰ ਦੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿਚ ਹਉਮੈ ਕਾਰ ਕਮਾਈ, ਜਿਨ ਕੀਏ ਤਿਸੇ ਨਾ ਚੇਤੇ ਬਪੜੇ ਹਰ ਗੁਰਮੁਖ ਸੋਜੀ ਪਾਈ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਸਕਦੇ। ਪੂਜਾ ਤੇ ਵਿਆਪਕ ਰੂਪ ਵਿਚ ਇਹੀ ਹੈ ਨਾ। ਫਿਰ ਮੈਂ ਦੁਹਰਾਵਾਂ, ਬਿਰਧ ਬਾਬਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ, ਇਹ ਤੇ ਤਿੰਨ ਗੁਣਾਂ ਵਿਚ ਰਹੇ ਨੇ, ਰਜ ਤਮ ਸਤ ਵਿਚ। ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿਚ ਹਉਮੈ ਕਾਰ ਕਮਾਈ, ਜਿਨ ਕੀਏ ਤਿਸੇ ਨਾ ਚੇਤੇ ਬਪੜੇ ਹਰ ਗੁਰਮੁਖ ਸੋ ਜੀ ਪਾਈ। ਜਿਨ੍ਹਾਂ ਦੇ ਇਹ ਕੀਤੇ ਹੋਏ ਨੇ ਉਹ ਇਨ੍ਹਾਂ ਦੀ ਸਮਝ ਚ ਨਹੀਂ ਆਇਆ, ਇਹ ਉਸ ਦੇ ਚ ਨਹੀਂ ਜੀਵੇ, ਸਿੱਧੀਆਂ ਦੇ ਚ ਜੀਵੇ ਨੇ, ਰਿਧੀਆਂ ਦੇ ਚ ਜੀਵੇ ਨੇ, ਇਹ ਉਸ ਦੇ ਚ ਨਹੀਂ ਜੀਵੇ ਜਿਸਨੇ ਕੀਤਾ, ਜਿਸਨੇ ਬਣਾਇਆ, ਜਿਸ ਤੋਂ ਇਹ ਆਏ ਨੇ। ਉਹ ਵੇਖੇ ਐਨਾ ਨਦਰ ਨਾ ਆਵੇ, ਉਹ ਤੇ ਵੇਖਦਾ, ਇਹਨਾਂ ਦੀ ਨਿਗਾਹ ਉੱਥੇ ਤੱਕ ਨਹੀਂ ਹੈ। ਗੁਰੂ ਨਾਨਕ ਪੈਰ ਮੁਕਤਸਰ ਮੈਂ ਅਰਜ਼ ਕਰਾਂ, ਤੈ ਪਾਵਸ ਸਿੰਧ ਧੂਪ ਨਹੀਂ ਛਈਆ, ਉੱਥੇ ਸੂਰੀਏ ਲੋਕ ਨਹੀਂ ਹੈ, ਉੱਥੇ ਚੰਦਰ ਲੋਕ ਵੀ ਨਹੀਂ ਹੈ। ਜਿੱਥੇ ਮੇਰਾ ਵਾਸਾ ਹੈ ਉੱਥੇ ਚੰਦਰ ਲੋਕ ਦੀ ਵੀ ਪਹੁੰਚ ਨਹੀਂ ਹੈ, ਉੱਥੇ ਸੂਰੀਏ ਲੋਕ ਦੀ ਵੀ ਪਹੁੰਚ ਨਹੀਂ ਹੈ। ਇਹ ਵੀ ਲੋਕ ਮੰਨੇ ਨੇ, ਮਰ ਕੇ ਇੱਥੇ ਵੀ ਵਸੇਬਾ ਮੰਨਿਆ, ਰਹਿੰਦੀਆਂ ਨੇ ਰੂਹਾਂ, ਇਤਨਾ ਤੇ ਮੰਨ ਸਕਦੇ ਹਾਂ। ਜਿਵੇਂ ਇੱਕ ਮਹਿਕਮਾ ਆਉਂਦਾ, ਉਹਦੇ ਚ ਰੁਤਬੇ ਆਉਂਦੇ ਨੇ, ਫੋਰਥ ਕਲਾਸ, ਥਰਡ ਕਲਾਸ, ਸੈਕਿੰਡ, ਫਸਟ, ਪੂਰਾ ਵੱਡਾ ਅਫਸਰ। ਇਸ ਤਰ੍ਹਾਂ ਰੂਹਾਨੀ ਮੰਡਲਾਂ ਦੇ ਚ ਵੀ ਹੈ, ਜਿਤਨੇ ਚਿਰ ਤੱਕ ਕੋਈ ਸਹਿਜ ਦੇ ਨਹੀਂ ਪਹੁੰਚ ਜਾਂਦਾ ਥੱਲੇ ਰਹਿੰਦੇ ਨੇ, ਤੋ ਉਹ ਜਿਹੜੇ ਥੱਲੇ ਰਹਿੰਦੇ ਨੇ ਉਹਨਾਂ ਦਾ ਜਨਮ ਹੁੰਦਾ ਰਹਿੰਦਾ। ਇਬਾਦਤ ਕਰਕੇ ਕੁਛ ਉੱਚੇ ਮੰਡਲ ਉਹਨਾਂ ਨੂੰ ਨਸੀਬ ਹੁੰਦੇ ਨੇ, ਲੇਕਿਨ ਉਹਨਾਂ ਦੇ ਉਹ ਪੁੰਨ ਸਮਾਪਤ ਹੋਣ ਤੇ ਫਿਰ ਜਨਮ ਆਉਂਦਾ, ਤੇ ਜਨਮ ਤੋਂ ਇਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਏ। ਕਿਹੜੀਆਂ? ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਸ਼ੁਭ ਕੁਲ ਜਨਮ, ਇੱਕ ਤੇ ਉਹਨਾਂ ਦਾ ਜਨਮ ਬਹੁਤ ਅੱਛੀ ਕੁਲ ਦੇ ਚ ਹੋਵੇਗਾ। ਸ਼ੁਭ ਕੁਲ ਜਨਮ ਸਰੂਪ ਤਨ, ਇੱਕ ਤਨ ਕਰਕੇ ਵੀ ਕਰੂਪ ਨਹੀਂ ਆਉਣਗੇ। ਸ਼ੁਭ ਕੁਲ ਜਨਮ ਸਰੂਪ ਤਨ, ਭੂ ਭੋਗ ਆਪਤ, ਹਰ ਤਰ੍ਹਾਂ ਦੇ ਪਦਾਰਥ ਜੋ ਲੋੜਵੰਦੇ ਨੇ ਉਹਨਾਂ ਦੇ ਕੋਲ ਹੋਣਗੇ। ਹਰ ਤਰ੍ਹਾਂ ਦੇ ਜਿਹੜੇ ਦੁਨਿਆਵੀ ਰਸ ਨੇ ਉਹਨਾਂ ਕੋਲ ਕਮੀ ਨਹੀਂ ਹੋਵੇਗੀ, ਹਰ ਤਰ੍ਹਾਂ ਦੀ ਵਿਪਤਾ ਤੋਂ ਵੀ ਉਹ ਬਚੇ ਹੋਏ ਹੋਣਗੇ, ਬਚਦੇ ਰਹਿਣਗੇ। ਸ਼ੁਭ ਕੁਲ ਜਨਮ ਸਰੂਪ ਤਨ, ਭੂ ਭੋਗ ਆਪਤ, ਪੰਡਿਤ ਦੇਹੀ ਅਰੋਗ ਪੁੰਨ, ਧਰਮ ਜਾਨ ਫਲ ਸਤ। ਇਹ ਸਤ ਸੌਗਾਤਾਂ ਪੂਰਵਲੇ ਕਰਮ ਦੀ ਮੰਨ ਲੈਣੀਆਂ ਚਾਹੀਦੀਆਂ ਨੇ। ਪੰਡਿਤ ਵਿਦਵਾਨ ਹੋਵੇਗਾ, ਬੜਾ ਰੋਸ਼ਨ ਦਿਮਾਗ ਹੋਵੇਗਾ, ਦਾਰਸ਼ਨਿਕ ਚਿੰਤਕ ਫਿਲਾਸਫਰ ਹੋਵੇਗਾ, ਹਰ ਗੱਲ ਨੂੰ ਗਹਿਰਾਈ ਨਾਲ ਲਵੇਗਾ। ਪੰਡਿਤ ਦੇਹੀ ਅਰੋਗ, ਉਹਦੀ ਦੇਹੀ ਚ ਕੋਈ ਅਸਾਧ ਰੋਗ ਨਹੀਂ ਹੋਵੇਗਾ ਜਿਹੜਾ ਸਾਧਿਆ ਨਾ ਜਾ ਸਕੇ, ਜਿਹਦਾ ਇਲਾਜ ਨਹੀਂ ਹੈ, ਇਸ ਤਰ੍ਹਾਂ ਦਾ ਉਹਨੂੰ ਕੋਈ ਅਸਾਧ ਰੋਗ ਨਹੀਂ ਹੋਵੇਗਾ। ਪੰਡਿਤ ਦੇਹੀ ਅਰੋਗ ਪੁੰਨ, ਧਰਮ ਜਾਨ ਫਲ ਸਤ। ਪੁਰਵਲੇ ਧਰਮ ਪੁਰਵਲੇ ਕਰਮ, ਮੁਕਤੀ ਨਹੀਂ ਮਿਲੀ, ਸਹਿਜ ਤੱਕ ਨਹੀਂ ਪਹੁੰਚ ਸਕਿਆ, ਫਿਰ ਜਨਮ ਹੋਇਆ, ਇਹ ਸੱਤ ਚੀਜ਼ਾਂ ਤੇ ਉਸਦੇ ਕੋਲ ਹੋਣਗੀਆਂ। ਸ਼ੁਭ ਕੁਲ ਜਨਮ ਸਰੂਪ ਤਨ, ਭੂਪ ਭੋਗ ਆਪਤ, ਪੰਡਿਤ ਦੇਹੀ ਅਰੋਗ ਪੁੰਨ, ਧਰਮ ਜਾਨ ਫਲ ਸਤ। ਇਹ ਐਵੇਂ ਨਹੀਂ ਪ੍ਰਾਪਤ ਹੋਣੀਆਂ। ਕਵੀ ਸੰਤੋਖ ਸਿੰਘ ਜੀ ਨੇ ਤੇ ਲਿਖਿਆ, ਔਰੰਗਜ਼ੇਬ ਪਿਛਲੇ ਜਨਮ ਵਿਚ ਬੜਾ ਵੱਡਾ ਤਪੀਸ਼ਵਰ ਸੀ, ਦਾਨ ਬੜਾ ਕੀਤਾ ਸੀ, ਪਰ ਜਿਵੇਂ ਆਮ ਕਹਾਵਤ ਹੈ, ਤਪੋ ਰਾਜ ਤੇ ਰਾਜੋ ਨਰਕ। ਪਿਛਲੇ ਜਪ ਤਪ ਕਰਕੇ, ਕੁਝ ਸਾਧਨਾ ਕਰਕੇ, ਭਾਵੇਂ ਕੁਝ ਕਾਮਨਾ ਕਰਕੇ ਕੀਤੀ ਹੋਵੇ, ਤੋ ਕਾਮਨਾ ਹੁਣ ਪੂਰੀ ਹੋ ਰਹੀ ਹੈ। ਹੁਣ ਇੰਨੇ ਭੋਗ ਪਦਾਰਥ ਰਾਜ ਸਤਾ, ਤੋ ਗਮੰਡ ਹੰਕਾਰ। ਤਪੋ ਰਾਜੋ ਨਰਕ, ਇਹ ਕਹਾਵਤ ਗਲਤ ਨਹੀਂ ਹੈ। ਦਾਨੰਗ ਪਰਾ ਪੁਰਬੇਣ ਭੁਜੰਤੇ ਮਹੀਪਤੇ, ਜੋ ਇਤਨਾ ਚੋਟੀ ਦਾ ਧਨਵਾਨ ਹੈ ਤੇ ਗਿਆਨਵਾਨ ਨਹੀਂ ਹੈ, ਇਹਦਾ ਪੁਰਬਲਾ ਦਾਨ ਹੀ ਹੈ, ਭਗਤੀ ਨਹੀਂ ਹੈ, ਜਪ ਤਪ ਨਹੀਂ ਹੈ। ਧਨਵਾਨ ਤੇ ਚੋਟੀ ਦਾ ਹੈ, ਗੁਣਵਾਨ ਨਹੀਂ ਹੈ। ਧਨਵਾਨ ਤੇ ਚੋਟੀ ਦਾ ਹੈ, ਬਾਕੀ ਕੋਈ ਰੱਬੀ ਗੁਣ ਨਹੀਂ ਨੇ। ਇਸਦਾ ਪੁਰਬਲਾ ਸਿਰਫ ਦਾਨ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ, ਦਾਨੰਗ ਪਰਾ ਪੁਰਬੇਣ ਭੁਜੰਤੇ ਮਹੀਪਤੇ, ਇਹਦੇ ਪੁਰਬਲਾ ਦਾਨ ਹੈ, ਗਿਆਨ ਨਹੀਂ ਹੈ, ਇਹਦੇ ਕੋਲ ਜਪ ਤਪ ਨਹੀਂ ਹੈ, ਸਾਧਨਾ ਨਹੀਂ ਹੈ। ਕੋਈ ਪੁਰਬਲੀ ਹੁੰਦੀ ਤੇ ਖੇਡ ਬਣਦੀ, ਪਰ ਦਾਨ ਬੜਾ ਕੀਤਾ ਹੈ, ਧਨਵਾਨ ਹੈ ਚੋਟੀ ਦਾ। ਸਾਰੇ ਵਸੀਲੇ ਬਣਦੇ ਗਏ, ਧਨ ਦਰਿਆ ਦੀ ਤਰ੍ਹਾਂ ਆਉਂਦਾ ਗਿਆ। ਇੱਕ ਮਨੁੱਖ ਖੂਨ ਪਸੀਨਾ ਸਾਰਾ ਦਿਨ ਇੱਕ ਕਰ ਲੈਂਦਾ, ਕਈ ਦਫ਼ਾ ਰੋਟੀ ਨਹੀਂ ਬਣਦੀ ਹੁੰਦੀ। ਕਈ ਕੋਟ ਘਾਲੇ ਥੱਕ ਪਾਏ, ਕਈ ਕੋਟ ਬੈਠਤ ਹੀ ਖਾਏ। ਉੱਥੇ ਚੰਦਰ ਲੋਕ ਨਹੀਂ ਹੈ, ਉੱਥੇ ਸੂਰੀਏ ਲੋਕ ਨਹੀਂ ਹੈ, ਜਿੱਥੇ ਮੈਂ ਪਹੁੰਚਿਆ ਇਸ ਸੂਰਜ ਦੀ ਪਹੁੰਚ ਨਹੀਂ ਹੈ। ਜਿੱਥੇ ਮੈਂ ਪਹੁੰਚਿਆ ਜਿਸ ਪੁਰੀ ਦੇ, ਉੱਥੇ ਇਸ ਚੰਦਰਮਾ ਦੀ ਪਹੁੰਚ ਵੀ ਨਹੀਂ ਹੈ। ਉੱਥੇ ਵਿਸ਼ਨੂੰ ਦੀ ਪਹੁੰਚ ਨਹੀਂ ਹੈ, ਉੱਥੇ ਇੰਦਰ ਦੀ ਪਹੁੰਚ ਵੀ ਨਹੀਂ ਹੈ। ਬੜੀ ਵੱਡੀ ਗੱਲ। ਤੈ ਪਾਵਸ ਸਿੰਧ ਧੂਪ ਨਹੀਂ ਛਈਆ, ਤੈ ਉਤਪਤ ਪਰਲੋ ਨਾਹੀਂ। ਉੱਥੇ ਉਤਪਤੀ ਕਰਨ ਵਾਲਾ ਬ੍ਰਹਮਾ ਨਹੀਂ ਹੈ, ਨਹੀਂ ਹੈ। ਬ੍ਰਹਮਾ ਹੀ ਉਤਪਤੀ ਕਰਦਾ ਹੋਵੇ, ਐਸੀ ਉੱਥੇ ਮਨੋਤ ਨਹੀਂ ਹੈ। ਵਿਸ਼ਨੂੰ ਹੀ ਪਾਲਣਾ ਕਰਦਾ ਹੋਵੇ, ਇਸ ਤਰ੍ਹਾਂ ਦੀ ਮਨੋਤ ਉੱਥੇ ਨਹੀਂ ਹੈ। ਵਿਸ਼ਨੂੰ ਨਹੀਂ ਹੈ, ਸ਼ਿਵ ਨਹੀਂ ਹੈ, ਸੂਰਯ ਨਹੀਂ ਹੈ, ਚੰਦਰਮਾ ਨਹੀਂ ਹੈ, ਇੰਦਰ ਨਹੀਂ ਹੈ। ਤੈ ਪਾਵਸ ਸਿੰਧ ਧੂਪ ਨਹੀਂ ਛਈਆ, ਤੇ ਉਤਪਤ ਪਰਲੋ ਨਾਹੀਂ। ਜੀਵਨ ਮਿਰਤ ਨਾ ਉਥੇ ਜੰਮਣਾ, ਨਾ ਉਥੇ ਮਰਨਾ, ਇਹ ਦੋਵੇਂ ਵੀ ਨਹੀਂ ਨੇ। ਦੱਸਦੇ ਪਏ ਨੇ ਕੀ ਨਹੀਂ ਹੈ, ਕੀ ਨਹੀਂ ਹੈ। ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੇ, ਇਹ ਵੀ ਸੁਣ ਲੋ, ਜਿੱਥੇ ਉਥੇ ਦੁੱਖ ਨਹੀਂ ਹੈ, ਇਸ ਤਰ੍ਹਾਂ ਦੇ ਸੁੱਖ ਵੀ ਕੋਈ ਨਹੀਂ, ਇਹ ਸੁੱਖ ਵੀ ਕੋਈ ਨਹੀਂ। ਇਹ ਜਿਹੜੇ ਦੁਨਿਆਵੀ ਜਿਨ੍ਹਾਂ ਨੂੰ ਅਸੀਂ ਸੁੱਖ ਕਹਿ ਦਿੰਦੇ ਹਾਂ, ਕਿਉਂਕਿ ਹਰ ਸੁੱਖ ਨਾਲ ਦੁੱਖ ਜੁੜਿਆ ਹੋਇਆ, ਕੋਈ ਸੁੱਖ ਇਕੱਲਾ ਨਹੀਂ ਹੈ। ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਹਰ ਸੁੱਖ ਨਾਲ ਦੁੱਖ ਜੁੜਿਆ ਹੋਇਆ, ਹਰ ਜਨਮ ਨਾਲ ਮਰਨ ਜੁੜਿਆ ਹੋਇਆ, ਹਰ ਖੁਸ਼ੀ ਨਾਲ ਗਮੀ ਜੁੜੀ ਹੋਈ ਹੈ, ਹਰ ਹਾਸੇ ਨਾਲ ਰੋਣਾ ਜੁੜਿਆ ਹੋਇਆ, ਹਰ ਨਫੇ ਨਾਲ ਨੁਕਸਾਨ ਜੁੜਿਆ ਹੋਇਆ, ਹਰ ਸੁਆਪਣ ਕਰੂਪਤਾ ਚ ਬਦਲ ਜਾਂਦਾ ਬੁਢੇਪੇ ਚ। ਕੋਈ ਐਸਾ ਸੁਆਪਣ ਨਹੀਂ ਜਿਹਦੇ ਪਿੱਛੇ ਕਰੂਪਤਾ ਛੁਪੀ ਹੋਈ ਨਹੀਂ ਹੈ। ਕੋਈ ਐਸਾ ਜਨਮ ਨਹੀਂ ਜਿਹਦੇ ਪਿੱਛੇ ਮਰਨ ਛੁਪਿਆ ਹੋਇਆ ਨਹੀਂ। ਇਹ ਤੇ ਦੋ ਰੰਗੀ ਹੈ, ਤੇ ਜਦ ਦੋ ਰੰਗੀ ਹੈ, ਜਾਂ ਦੋਵੇਂ ਕਬੂਲ ਕਰੇ, ਜਾਂ ਮਨੁੱਖ ਦੋਹਾਂ ਤੋਂ ਉੱਚਾ ਉੱਪਰ ਉੱਠੇ, ਸਹਿਜ ਦੇ ਚ ਇਹ ਦੋਵੇਂ ਨਹੀਂ ਨੇ, ਨਹੀਂ ਨੇ। ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੇ, ਸੁਨ ਸਮਾਤ ਦੋ ਤੇ ਨਾਹੀਂ। ਉੱਥੇ ਸੁਨ ਦੇ ਚ ਆਸਣ ਹੈ, ਸਮਾਧਾਨ ਹੈ, ਸਮਾਧੀ ਹੈ, ਸਮਾਧਾਨ ਹੈ, ਸਮੱਸਿਆ ਨਹੀਂ ਹੈ, ਸਮੱਸਿਆ ਨਹੀਂ ਹੈ, ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਹੈ, ਸਮਾਧਾਨ ਹੈ, ਸਮਾਧੀ ਹੈ। ਅਰਦ ਉਰਦ ਦੋ ਤੈ ਨਾਹੀਂ, ਰਾਤ ਦਿਨਸ ਤੈ ਨਾਹੀਂ। ਉੱਥੇ ਛੋਟਾ ਵੀ ਕੋਈ ਨਹੀਂ, ਵੱਡਾ ਵੀ ਕੋਈ ਨਹੀਂ, ਸਮਾਂ ਵੀ ਨਹੀਂ ਹੈ, ਕਾਲ ਵੀ ਨਹੀਂ ਹੈ, ਵਕਤ ਵੀ ਨਹੀਂ ਹੈ। ਸਮਾਂ ਹੈ ਇੱਥੇ, ਉੱਥੇ ਸਮਾਂ ਵੀ ਨਹੀਂ। ਜਿੱਥੇ ਮੈਂ ਰਹਿੰਦਾ ਉੱਥੇ ਸਮਾਂ ਵੀ ਨਹੀਂ ਹੈ, ਕੋਈ ਛੋਟਾ ਤੇ ਵੱਡਾ ਵੀ ਨਹੀਂ। ਅਰਧ ਉਰਧ ਦੋ ਤੈ ਨਾਹੀਂ, ਰਾਤ ਦਿਨਸ ਤੈ ਨਾਹੀਂ। ਦਿਨ ਤੇ रात भी नहीं है। तन में हर है, हर में तन है, सर्व निरंतर सोई रहे। ये जड़ा सारा पसारा तुसी मनदे हो ए बनारस दे लोको, ऐते नहीं है, ऐते नहीं है। चलो फिर दसो की है सहज की अकथ कथा। वो अकथ है, वो मैं नहीं दस सकता, वो मैं नहीं कह सकता। जिड़ा कह सकता कह देता है, ये नहीं है। ना विष्णु है, ना शिव है, ना ब्रह्मा है, ना सूरज है, ना चंद्रमा है, ना दिन है, ना रात है, भाव समा भी नहीं है। ना इंद्र है, ना जन्म है, ना मरण है, ऐसे सारे नहीं है। उथे नहीं है जिथे मेरा वास है, की है फिर उथे। ये अकत नहीं कह सकते। उसे नोई उसे ही अवस्था नो उसे ही पसारे का जिक्र महाराज अज कर रहे ने। सुन मन अकथ कथा हर नाम, ते जिसका कथन भी नहीं हो सकता किवें सुनिए। कथन जिसका हो सकता है वो कन सुन देने, तो उसनु सुनना है। जिन्हों जबान कथन नहीं कर सकती ते कन सुन भी नहीं सकते, फिर किवें सुनिए ते किवें कथन करिए। अखी बाजों वेखना बिन कन्ना सुनना, पैरां बाजों चलना बिन हत्थां करना, जीभे बाजों बोलना इस जबान तो बिना, इन्ना कन्ना तो बिना। सिर्फ असी ध्यान अंतर कर सकते हैं, वो साडे ध्यान ने सुनना। ये दृष्ट अंदर नहीं जा सकती, अखां दी अंदर कोई पहुंच नहीं है। ते जे किसे शरीर दी चीरा फाड़ी करके अंदर जात भी मारी है, फिर भी उत्थे तक ये दृष्ट नहीं पहुंचेगी जिथे दा जिक्र धन गुरु रामदास जी महाराज कर रहे हैं। नहीं तो सारे डॉक्टर पहुंच जाते जिहड़े ऑपरेशन करते हैं, जिहड़े बड़े बड़े सर्जन ने, वो तो पहुंच गए होंगे। वो तो रोज चीरा फाड़ी पे कर दें, वो तो कदों दे देख लेंगे। दृष्ट उत्थे तक नहीं पहुंचती, उस अनाहद नू एक कान नहीं सुन दे, और उस महारस नू ए जबान नहीं मानती, नहीं मान सकती। उस महास्वरूप नू ए हाथ नहीं पकड़ सकते, उस महासुगंध नू ए नासका नहीं सूंघ सकती। ऐ मन तू उस नू सुन। तो किवें सुने, मन बार ना जावे, तो इहदे वास्ते की करिए। कबीर कहिंदे ने मूंद लिए दरवाजे, आपां इह दरवाजे ही बंद कर दिते ने। क्या अखां ते पट्टी बन लईए, कन्नां दे जरोई पा लईए, ते जबान नाल मौन धारण कर लिया, कुछ खांदे पींदे ने? इस तरह की कोई गल नहीं। अखां नाल वेखदा, पर जिस वक्त मैं ध्यान साधना दे बैठना, इन्हां अखां दे राही अपने ध्यान नूं बाहर नहीं जाण देना, इन्हां कन्नां राही भी, इस खलड़ी राही भी, इस रसना राही भी। जबान जप रही है वाहेगुरु, वाहेगुरु कन सुन रहे ने। ये तो एक पहली स्टेज है। इहदे नाल इन्हां द्वारां नूं बंद करना है, थोड़ा जिहा ध्यान नूं इन्हां दरवाजिआं तक ले आना है। इतना लियाण दे कोई सफल हो जाए, अगे परमात्मा आप खेड बनांदा, आप खेड बनांदा। वो मनुख दे वस दी खेड नहीं है। इस वास्ते नाम दान किसे कोल मंगण ना जाया करो, ते भुल के भी ओ ही आख देन जिन्हां नूं कख दा पता ही नहीं। ਇਹ ਤੇ ਜਪਣਾ ਪਏਗਾ ਆਪਣਾ ਧਿਆਨ, ਜਦ ਇੰਦਰੀਆਂ ਦੇ ਕੋਲ ਆਏਗਾ, ਇੰਦਰੀਆਂ ਦੇ ਰਾਹੀਂ ਧਿਆਨ ਬਾਹਰ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ। ਪਹਿਲੇ ਇਹਨਾਂ ਦਰਵਾਜ਼ਿਆਂ ਦੇ ਕੋਲ ਆ ਜਾਏ, ਫਿਰ ਉਸ ਪ੍ਰਭੂ ਨੇ ਆਪ ਅੰਦਰ ਪਹੁੰਚਣਾ, ਫਿਰ ਖੇਡ ਜੋ ਹੈ ਉਸਨੇ ਜੋ ਹੈ ਬਣਾਉਣੀ ਹੈ। ਉਹ ਖੇਡ ਅੰਦਰ ਚੱਲਦੀ ਪਈ ਹੈ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਉਹਤੇ ਪ੍ਰਾਣਾ ਚ ਰਮਿਆ ਹੋਇਆ ਅਨਹਦ ਬਾਣੀ ਨਾਦ ਵਜਾਇਆ ਉਹਤੇ ਵਜ ਰਿਹਾ ਠਾਕਰ ਹਮਰਾ ਸਦ ਬੋਲੰਤਾ ਜਿਹੜਾ ਸਦਾ ਵੇਖਦਾ ਪਿਆ ਸਦਾ ਬੋਲਦਾ ਪਿਆ ਉਹਨੂੰ ਮਨੁੱਖ ਵੇਖਣ ਵਾਲਾ ਬਣ ਜਾਂਦਾ ਇਹਨਾਂ ਅੱਖਾਂ ਤੋਂ ਬਿਨਾਂ ਉਸ ਨੂੰ ਮਨੁੱਖ ਸੁਣਨ ਵਾਲਾ ਬਣ ਜਾਂਦਾ ਇਸ ਕੰਨਾਂ ਤੋਂ ਬਿਨਾਂ ਉਹਦਾ ਮਹਾਰਸ ਉਹ ਮਾਣਨ ਲੱਗ ਪੈਂਦਾ ਇਸ ਜ਼ਬਾਨ ਤੋਂ ਬਿਨਾਂ ਉਹਦਾ ਦਾਮਨ ਪਕੜ ਲੈਂਦਾ ਇਹਨਾਂ ਹੱਥਾਂ ਤੋਂ ਬਿਨਾਂ ਉਹਨੂੰ ਸਪਰਸ਼ ਕਰ ਲੈਂਦਾ ਉਸ ਮਹਾਂ ਸੁਗੰਧ ਨੂੰ ਸੂੰਘ ਲੈਂਦਾ ਇਸ ਨਾਸਕਾ ਤੋਂ ਬਿਨਾਂ ਤੇ ਜਦ ਕੋਈ ਉਹਨੂੰ ਕਹਿੰਦਾ ਅਕਥ ਕਰੋ ਕਥਨ ਕਰੋ ਕਹਿ ਦਿੰਦਾ ਅਗਮ ਅਗੋਚਰ ਇਹਨਾਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਅਕਥ ਉਹ ਕੇਵਲ ਮਨ ਸੁਣ ਸਕਦਾ ਮਨ ਰਸ ਮਾਣ ਸਕਦਾ ਮਨ ਉਸ ਸੁਗੰਧ ਨੂੰ ਸੂੰਘ ਸਕਦਾ ਮਨ ਉਸ ਪਰਮ ਸ਼ਕਤੀ ਦਾ ਪਰਮ ਸਰੂਪ ਅਤਿਅੰਤ ਸੁਹੱਪਣ ਵੇਖ ਸਕਦਾ ਔਰ ਜਿਸ ਦਿਨ ਵੇਖੇਗਾ ਇੱਕ ਛਿੰਨ ਮਾਤਰ ਫਿਰ ਬਾਹਰ ਦੀ ਸਾਰੀ ਭਟਕਣਾ ਮਿਟ ਜਾਏਗੀ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਏ ਦਿਖਾਇਆ ਕਤ ਜਾਈਏ ਰੇ ਸਵਾਮੀ ਰਾਮਾਨੰਦ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚਲਤ ਮਨ ਪਾਇਓ ਪੰ ਮਨ ਹੁਣ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਮਨ ਟਿਕ ਗਿਆ ਭਟਕਣਾ ਮਿਟ ਗਈ ਕਿਉਂ ਇਹਦੇ ਪੈਰ ਟੁੱਟ ਗਏ ਨੇ ਵਾਸ਼ਨਾ ਕਰਕੇ ਬਾਹਰ ਦੌੜਦਾ ਸੀ ਕਾਮਨਾ ਕਰਕੇ ਬਾਹਰ ਦੌੜਦਾ ਸੀ ਇਹਦੇ ਪੈਰ ਹੀ ਤੋੜ ਦਿੱਤੇ ਟੁੱਟ ਗਏ ਕਾਮਨਾ ਇਸ ਨੂੰ ਬਾਹਰ ਭਜਾਈ ਫਿਰਦੀ ਸੀ ਤਰ੍ਹਾਂ ਤਰ੍ਹਾਂ ਦੀ ਵਾਸ਼ਨਾ ਇਸ ਨੂੰ ਬਾਹਰ ਭਜਾਈ ਫਿਰਦੀ ਸੀ ਪੈਰ ਹੀ ਟੁੱਟ ਗਏ ਹੁਣ ਭੱਜੇ ਕਿੱਥੇ ਇਸੇ ਨੂੰ ਮਹਾਨ ਸ਼ਾਇਰ ਗਾਲਬ ਨੇ ਆਪਣੇ ਢੰਗ ਨਾਲ ਬਿਆਨ ਕੀਤਾ ਕਹਿਦੇ ਆ ਇਹ ਵੀ ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਇਹ ਜੋ ਮੇਰੇ ਪੈਰ ਟੁੱਟ ਗਏ ਬੜਾ ਐਹਸਾਨ ਹੈ ਮੇਰੇ ਤੇ ਬਹੁਤ ਵੱਡਾ ਐਹਸਾਨ ਹੈ ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਤੁਮਹਾਰੇ ਦਰ ਸੇ ਅਬ ਉਠ ਕਰ ਕਹੀਂ ਜਾਇਆ ਨਹੀਂ ਜਾਤਾ ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ ਸਮਝ ਮੇ ਆ ਗਿਆ ਹੈ ਫਿਰ ਵੀ ਸਮਝ ਆਇਆ ਨਹੀਂ ਜਾਤਾ ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈ ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ ਕਹਿੰਦਾ ਹੁਣ ਮੈਂ ਕਿਸ ਤਰ੍ਹਾਂ ਕਥਨ ਕਰਾਂ ਨਹੀਂ ਕਹਿ ਸਕਦਾ ਭਟਕਣਾ ਸਾਰੀ ਮਿਟ ਗਈ ਪੈਰ ਹੀ ਟੁੱਟ ਗਏ ਉਸ ਅਵਸਥਾ ਦਾ ਜ਼ਿਕਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਵਾਕ ਵਿੱਚ ਕਰ ਰਹੇ ਨੇ ਸਮਾਂ ਹੋਰ ਗਿਆ ਇਹ ਮਨ ਉਸ ਨੂੰ ਸੁਣ ਜਿਹਦਾ ਕਥਨ ਇਹ ਜ਼ਬਾਨ ਨਹੀਂ ਕਰ ਸਕਦੀ ਫਿਰ ਕੌਣ ਕਥਨ ਕਰੇਗਾ ਠਾਕਰ ਹਮਰਾ ਸਦ ਬੋਲੰਤਾ ਉਹ ਆਪ ਹੀ ਬੋਲਦਾ ਪਿਆ ਉਹਨੂੰ ਸੁਣ ਉਹਦੀ ਧੁਨ ਅਨਾਹਦ ਨਾਦ ਹੈ ਜਿਦਨ ਸੁਣੇਗਾ ਫਿਰ ਹੋਰ ਕੋਈ ਸੁਣਨਾ ਚੰਗਾ ਹੀ ਨਹੀਂ ਲੱਗੇਗਾ ਮੈਂ ਵੇਖਿਆ ਉਸ ਬ੍ਰਹਮ ਗਿਆਨੀ ਨੂੰ ਜੋ ਕਾਨਪੁਰ ਦੇ ਚ ਨੇ ਕਈ ਸੱਜਣ ਉਹਨਾਂ ਨੂੰ ਮਿਲ ਕੇ ਆਏ ਨੇ ਕੈਨੇਡਾ ਤੋਂ ਆਏ ਨੇ ਗਿਆਨੀ ਬਲਵਿੰਦਰ ਸਿੰਘ ਜੀ ਪਿੱਛੇ ਬੈਠਣ ਕਹਿੰਦੇ ਮੈਂ ਫਿਰ ਤੀਜੀ ਚੌਥੀ ਦਫ਼ਾ ਮਿਲਣ ਗਿਆ ਮਿਲ ਕੇ ਆਏ ਹੁਣ ਉਹ ਗੁਰਦੁਆਰੇ ਨਹੀਂ ਆਉਂਦੇ ਇੱਕ ਦਿਨ ਮੈਨੂੰ ਸਾਧ ਕਹਿ ਦਿੱਤਾ ਸਿੱਧੀ ਗੱਲ ਭਾਵੇਂ ਉਹਨੂੰ 40 ਸਾਲ ਪਹਿਲੇ ਮੈਂ ਕਿਹਾ ਸੀ ਸਵੇਰੇ ਅਭਿਆਸ ਕਰਿਆ ਕਰ ਕਿ ਇੱਥੇ ਉਂਗਦਾ ਰਹਿੰਦਾ ਸੰਗਤ ਵਿਚ ਐਵੇਂ ਝੂਠੇ ਖਾਂਦਾ ਰਹਿੰਦਾ 2-3 ਘੰਟੇ ਬੈਠਾ ਰਹਿੰਦਾ ਫਿੱਕਾ ਫਿੱਕਾ ਅਭਿਆਸ ਕਰਕੇ ਆਇਆ ਕਰ ਖੇਡ ਉਸਦੀ ਜਲਦੀ ਬਣ ਗਈ ਇੱਕ ਦਿਨ ਗੁਫ਼ਤਗੂ ਜਿਹੜੀ ਚੱਲ ਰਹੀ ਸੀ ਇਸੇ ਸਮਾਂ ਨਾ ਜ਼ਾਇਆ ਕਰਾਂ ਮੈਨੂੰ ਕਹਿਣ ਲੱਗੇ ਗਿਆਨੀ ਜੀ ਤੁਹਾਡੀ ਕਥਾ ਹੁਣ ਇੰਨੀ ਫਿੱਕੀ ਪ੍ਰਤੀਤ ਆਉਂਦੀ ਹੈ ਮੇਰੇ ਰਸ ਵਿਚ ਫਰਕ ਪੈਂਦਾ ਮੈਂ ਇਸ ਵਾਸਤੇ ਸੁਣਨ ਨਹੀਂ ਆਉਂਦਾ ਬੁਰਾ ਨਾ ਮਨਾਇਓ ਮੈਂ ਕਿ ਮੈਂ ਤੁਹਾਨੂੰ ਕਦੋਂ ਆਖਿਆ ਸੁਣਨ ਆਓ ਤੁਸੀਂ ਇਸ ਕਥਾ ਤੋਂ ਅੱਗੇ ਚਲੇ ਗਏ ਇਹਦੀ ਲੋੜ ਨਹੀਂ ਹੈ ਤੁਹਾਨੂੰ ਸਾਫ਼ ਗਿਆ ਕਹਿੰਦਾ ਹਰ ਵਕਤ ਸਤਸੰਗ ਬਣਿਆ ਰਹਿੰਦਾ ਹਰ ਵਕਤ ਹੁਣ ਇਸ ਤਰ੍ਹਾਂ ਦੇ ਸਤਸੰਗ ਵਿਚ ਬੈਠਣ ਨੂੰ ਵੀ ਜੀ ਨਹੀਂ ਕਰਦਾ ਰੋਜ਼ ਆਉਂਦਾ ਸੀ ਮੇਰੇ ਕੋਲ 5-10 ਮਿੰਟ ਬੈਠਣਾ ਇੱਕ ਦਿਨ ਹਿੰਮਤ ਨਾਲ ਇਹ ਕਹਿ ਦਿੱਤਾ ਕਹਿੰਦੇ ਗਿਆਨੀ ਜੀ ਇੰਨੀ ਫਿੱਕੀ ਪ੍ਰਤੀਤ ਆਉਂਦੀ ਹੈ ਤੁਹਾਡੀ ਕਥਾ ਬੈਠਣ ਨੂੰ ਜੀ ਨਹੀਂ ਕਰਦਾ। ਕਿਤਨੀ ਅਗੰਮੀ ਕਥਾ ਚੱਲਦੀ ਹੈ ਕਹਿੰਦੇ ਮੈਂ ਤੁਹਾਨੂੰ ਕਹਿ ਸਕਦਾ, ਚੱਲਦੀ ਰਹਿੰਦੀ, ਕਦੀ ਬੰਦ ਹੁੰਦੀ ਨਹੀਂ, ਆਉਂਦੀ ਨਹੀਂ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ, ਸਦਾ ਬੋਲਦਾ ਪਿਆ। ਜੋ ਸਦਾ ਬੋਲਦਾ ਪਿਆ, ਜਿਹੜਾ ਇੱਕ ਦਫਾ ਉਹਨੂੰ ਸੁਣ ਲੈਂਦਾ, ਬਾਕੀ ਸਭ ਕੁਝ ਪੇਕਾ ਹੋ ਜਾਂਦਾ। ਮਹਾਰਸ ਆ ਗਿਆ, ਸਭ ਕੁਝ ਇੱਕ ਪਾਸੇ ਹੋ ਜਾਂਦਾ। ਐਸਾ ਮਨੁੱਖ ਹਰ ਵਕਤ ਸਤਸੰਗ ਦੇ ਚ, ਐਸਾ ਮਨੁੱਖ ਹਰ ਵਕਤ ਪ੍ਰਭੂ ਨਾਲ ਜੁੜਿਆ ਹੋਇਆ, ਐਸਾ ਮਨੁੱਖ ਕਦੀ ਵਿਛੜਦਾ ਹੀ ਨਹੀਂ। ਮਿਲਿਆ ਹੋਏ ਨਾ ਵਿਛੜੇ, ਇੱਕ ਦਫਾ ਮਿਲ ਪਿਆ ਫਿਰ ਵਿਛੋੜਾ ਨਹੀਂ ਹੈ। ਸੰਸਾਰ ਦੇ ਜੋ ਕੁਝ ਮਿਲਦਾ ਵਿਛੜਦਾ, ਅਗਰ ਨਿਰੰਕਾਰ ਵੀ ਮਿਲ ਕੇ ਵਿਛੜੇ ਫਿਰ ਤੇ ਉਹ ਵੀ ਸੰਸਾਰ ਦਾ ਹੀ ਹਿੱਸਾ ਹੋਇਆ, ਹੋਰ ਕੀ ਹੈ। ਜਗਤ ਦੇ ਚ ਪਰਿਵਾਰ ਮਿਲਦਾ ਵਿਛੜਦਾ, ਕਾਰੋਬਾਰ ਮਿਲਦਾ ਵਿਛੜਦਾ। ਇੱਕ ਦਿਨ ਨਹੀਂ ਰਵਾਂਗੇ ਅਸੀਂ, ਕਾਰੋਬਾਰ ਚੱਲਦਾ ਵੀ ਕਿਸੇ ਹੋਰ ਦੇ ਹੱਥਾਂ ਚ ਹੋਵੇਗਾ। ਜੋ ਕੁਛ ਵੀ ਮਿਲਦਾ ਉਹ ਸਾਥੋਂ ਵਿਛੜਦਾ ਜਾਂ ਅਸੀਂ ਉਸ ਤੋਂ ਵਿਛੜਦੇ ਹਾਂ। ਜਿਸ ਦਿਨ ਪਰਮਾਤਮਾ ਨਾਲ ਮਨੁੱਖ ਜੁੜਦਾ ਹੈ, ਨਾ ਪਰਮਾਤਮਾ ਵਿਛੜਦਾ ਨਾ ਅਸੀਂ ਉਸ ਤੋਂ ਵਿਛੜਦੇ ਹਾਂ। ਉਹ ਸਦੀਵੀ ਮਿਲਾ ਪਾਉਂਦਾ, ਉਸ ਦਾ ਹੀ ਮੇਰੇ ਪਾਤਸ਼ਾਹ ਜ਼ਿਕਰ ਕਰ ਰਹੇ ਨੇ। ਅਖਰੀ ਅਰਤਾਪ ਸਰਵਨ ਕਰੋ, ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ, ਇੱਕ ਤਾਲ ਵਿਚ ਹੈ ਬੈਰਾੜੀ ਰਾਗ ਔਰ ਇਹ ਦੋ ਪਦਾ ਹੈ, ਔਰ ਇਸ ਦੇ ਉੱਪਰ ਮੰਗਲਾ ਚਰਨ ਹੈ। ਉਹ ਵਾਹਿਦ ਹੈ, ਇੱਕ ਹੈ, ਜਿਸ ਤੋਂ ਉਤਪਤੀ ਪਾਲਣਾ ਨਾਸ ਹੋ ਰਿਹਾ। ਉਹ ਸਤ ਸਰੂਪ ਹੈ, ਉਸੇ ਤੋਂ ਸਾਰਾ ਗਿਆਨ ਆਉਂਦਾ, ਗੁਰੂ ਹੈ। ਔਰ ਉਹ ਬਖਸ਼ਿੰਦ ਹੈ, ਕਰੁਣਾਕਰ ਹੈ, ਦਯਾਲੂ ਹੈ, ਕਿਰਪਾਲੂ ਹੈ, ਕਰੀਮ ਹੈ, ਰਹੀਮ ਹੈ, ਪ੍ਰਸਾਦ ਹੈ। ਹਾਂਜੀ, ਹੇ ਮਨ, ਜਿਸ ਦਾ ਕਥਨ ਹੀ ਨਹੀਂ ਹੋ ਸਕਦਾ, ਉਸ ਹਰੀ ਨਾਮ ਦੀ ਕਥਾ ਨੂੰ ਸੁਣ, ਉਸ ਨੂੰ ਸੁਣ। ਹਾਂਜੀ, ਜੇ ਕਿਧਰੇ ਤੂੰ ਗੁਰੂ ਦੀ ਮਤ ਧਾਰਨ ਕਰਕੇ ਰਮੇ ਹੋਏ ਦਾ ਜਪ ਆਰੰਭ ਕਰ ਦੇਵੇਂ, ਰਾਮ ਦਾ ਜਪ ਆਰੰਭ ਕਰ ਦੇਵੇਂ, ਤੂੰ ਤੈਨੂੰ ਸਾਰੀਆਂ ਰਿਧੀਆਂ ਦੀ ਪ੍ਰਾਪਤੀ ਹੋ ਜਾਏ, ਪਦਾਰਥਾਂ ਦੀ ਤੈਨੂੰ ਸਾਰੀ ਸਿੱਧੀਆਂ ਦੀ ਪ੍ਰਾਪਤੀ ਹੋ ਜਾਏ, ਸ਼ਕਤੀ ਦੀ, ਔਰ ਤੈਨੂੰ ਸਾਰੀ ਬੁੱਧ ਦੀ ਪ੍ਰਾਪਤੀ ਹੋ ਜਾਏ, ਸਾਰੇ ਗਿਆਨ ਦੀ, ਤੈਨੂੰ ਸਾਰਾ ਗਿਆਨ ਪ੍ਰਾਪਤ ਹੋ ਜਾਏ। ਗਿਆਨ ਦੀਆਂ ਤਿੰਨ ਧਾਰਾਵਾਂ ਨਹੀਂ, ਸਾਰੇ ਦਾ ਸਾਰਾ ਮੁਕੰਮਲ ਗਿਆਨ ਤੈਨੂੰ ਪ੍ਰਾਪਤ ਹੋ ਜਾਏ, ਤੈਨੂੰ ਸਾਰੀ ਸ਼ਕਤੀ ਪ੍ਰਾਪਤ ਹੋ ਜਾਏ, ਤੈਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਣ, ਜੇ ਗੁਰੂ ਦੀ ਮਤ ਧਾਰਨ ਕਰਕੇ ਤੂੰ ਐਸੇ ਪ੍ਰਭੂ ਦਾ ਜਪ ਕਰੇ। ਹਾਂਜੀ, ਬੇਸ਼ੁਮਾਰ ਪੁਰਾਣਕ ਗ੍ਰੰਥ ਨੇ ਤੇ ਬੇਸ਼ੁਮਾਰ ਉਹਨਾਂ ਦੀ ਵਿਆਖਿਆ ਹੈ, ਉਹ ਵੀ ਇਸੇ ਅਖਤ ਹਰੀ ਨਾਮ ਦੀ ਮਹਿਮਾ ਨੂੰ ਬਿਆਨ ਕਰ ਰਹੇ ਨੇ, ਕਹਿ ਰਹੇ ਨੇ, ਕਹਿ ਰਹੇ ਨੇ। ਹਾਂਜੀ, ਤੈਂਤੀਸ ਕਰੋੜ ਦੇਵਤੇ ਦਿਵੇ ਸ਼ਕਤੀ ਰੱਖਣ ਵਾਲੇ ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਈਸ਼ ਸ਼ਿਵ ਜੀ। ਦਰਅਸਲ ਉਸ ਮਰਮ ਨੂੰ, ਉਸ ਮਰਮ ਤੱਕ ਇਨ੍ਹਾਂ 33 ਕਰੋੜ ਦੇ ਸਮੇਤ ਸ਼ਿਵ ਜੀ ਦੀ ਪਹੁੰਚ ਨਹੀਂ ਹੈ, ਪਹੁੰਚ ਨਹੀਂ ਹੈ। ਉਨ੍ਹਾਂ ਨੇ ਵੀ ਮਰਮ ਨੂੰ ਨਹੀਂ ਜਾਣਿਆ, ਇਸ ਭੇਦ ਨੂੰ ਨਹੀਂ ਜਾਣਿਆ। ਕਿਧਰੇ ਐਸਾ ਨਾ ਸਮਝ ਲੈਣਾ ਕਿਸੇ ਮਹਾਂਪੁਰਸ਼ ਦੀ ਮੈਂ ਤੋਹੀਨ ਕਰ ਰਿਹਾ। ਅਵਤਾਰ ਨਾ ਪਾਵੇਂ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਬਹੁਤ ਵੱਡਾ ਧਿਆਨੀ ਹੈ ਸ਼ਿਵ, ਬਹੁਤ ਵੱਡਾ ਗਿਆਨੀ ਹੈ ਸ਼ਿਵ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਮਰਮ ਭੇਦ, ਇਹ ਉਹਦੀ ਪਕੜ ਦੇ ਚ ਨਹੀਂ ਆਇਆ। ਉਹਦੀ ਤਰਜ਼ੇ ਜ਼ਿੰਦਗੀ ਦੱਸਦੀ ਹੈ ਜੋ ਕੁਛ ਜੀਵਨ ਦੇ ਚ ਹੋਇਆ। ਤੋ ਮਹਾਰਾਜ ਕਹਿ ਰਹੇ ਨੇ ਭੇਦ ਇਨ੍ਹਾਂ ਦੇਵਤਿਆਂ ਨੇ ਨਹੀਂ ਜਾਣਿਆ, ਸ਼ਿਵ ਜੀ ਨੇ ਨਹੀਂ ਜਾਣਿਆ। ਹਾਂਜੀ, जितने भी प्रभु ने बनाए ने अपनी अपनी बुद्ध नाल सारे गायन करते ने कि जो देवत्यां दे संगीतकार ने गण गंधर ए भी गा गा के उसे दा बखान कर रहे ने और कह रहे ने मरण राज साड़ी पकड़ दे च नहीं आया नहीं आया नहीं आया। हां जी सतगुरु देव जी महाराज फरमांदे ने जिन्हां दे उते बख्शिश कर दिती उस परिपूर्ण परमात्मा ने रहमत कर दिती है ओ संत जन महान ने ओ इस अकथ कथा नू समझे ने और इस अकथ अवस्था तक पहुंचे ने आनंद माणिया रस माणिया इतनी विचारां प्रवान करनिया दर्शक में।